ਤੇ ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇਹ ਜਿਉਂਦਾ ਬੰਦਾ ਨਹੀਂ, ਚੇਤੇ ਰੱਖੀ ਇਹ ਚੱਲਦੀ ਫਿਰਦੀ ਲਾਸ਼ ਤੁਰਦੀ ਹੈ, ਇਹਦੇ ਅੰਦਰ ਪਰਮਾਤਮਾ ਦੀ ਪ੍ਰੀਤ ਹੀ ਨਹੀਂ, ਇਹ ਦੂਜੀ ਤਰ੍ਹਾਂ ਦੀ ਮੌਤ ਹੈ। ਇਹਨੂੰ ਬਾਬਾ ਜੀ ਨੇ ਕਿਹਾ ਅਤਿ ਸੁੰਦਰ ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਈਆਂ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ। ਉਹ ਮੌਤ ਹੈ ਦੂਜੀ ਤਰ੍ਹਾਂ ਦੀ ਮੌਤ, ਮਰ ਨਾ ਜਾਹੀ ਜਿੰਨਾ ਬਿਸਰਤ ਰਾਮ। ਬਾਬਾ ਜੀ ਨੇ ਬਾਣੀ ਵਿੱਚ ਇਹ ਬਚਨ ਕਹਿ ਜਿਉਂਦੇ ਨੇ ਸਰੀਰਕ ਤੌਰ ਤੇ ਪਰ ਆਤਮਕ ਤੌਰ ਤੇ ਮੁਰਦਾ ਨੇ। ਤੀਜੀ ਤਰ੍ਹਾਂ ਦੀ ਮੌਤ ਗੁਰਮੁਖੋ ਅਰਦਾਸ ਕਰੀਏ ਰੱਬ ਕਰੇ ਕਿਤੇ ਸਾਨੂੰ ਆ ਜਾਏ, ਮੇਰੀ ਗੱਲ ਦਾ ਗੁੱਸਾ ਨਾ ਮਨਾਇਓ। ਤੀਜੀ ਤਰ੍ਹਾਂ ਦੀ ਮੌਤ ਬ੍ਰਹਮ ਗਿਆਨੀ ਦੀ ਮੌਤ ਹੈ, ਤੀਜੀ ਤਰ੍ਹਾਂ ਦੀ ਮੌਤ ਗੁਰਮੁਖ ਦੀ ਮੌਤ ਹੈ, ਤੀਜੀ ਤਰ੍ਹਾਂ ਦੀ ਮੌਤ ਸ਼ਬਦ ਵਿੱਚ ਮਰੇ ਹੋਏ ਦੀ ਮੌਤ ਹੈ। ਬਾਬਾ ਜੀ ਨੇ ਪਹਿਲੀ ਮੌਤ ਕਹੀ ਜੋ ਜਨਮੈ ਸੋ ਜਾਨੋ ਮੂਵਾਂ, ਦੂਜੀ ਤਰ੍ਹਾਂ ਦੀ ਮੌਤ ਕਹੀ ਮ੍ਰਿਤਕ ਕਈਆਂ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ, ਤੇ ਤੀਜੀ ਤਰ੍ਹਾਂ ਦੀ ਮੌਤ ਕਹੀ ਕਬੀਰ ਜਾਂ ਦਿਨ ਖੋ ਮੂਵਾਂ ਪਾਛੈ ਭਇਆ ਆਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਤੀਜੀ ਤਰ੍ਹਾਂ ਦੀ ਮੌਤ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਕੀਤੇ ਪਾਈਐ ਪਰਮ ਪੂਰਨ ਪਰਮਾ ਨੰਦ। ਤੀਜੀ ਤਰ੍ਹਾਂ ਦੀ ਮੌਤ ਹੈ ਸ਼ਬਦ ਮਰੋ ਫਿਰ ਛੀਵੋ ਸਦਕੀ ਤਾਂ ਫਿਰ ਮਰਨ ਨਾ ਹੋਈ, ਆਪਣੇ ਆਪ ਨੂੰ ਸ਼ਬਦ ਵਿੱਚ ਕਿਉਂ ਨਹੀਂ ਤੂੰ ਮਾਰਦਾ ਪਿਆ। ਹੁਣ ਇੱਥੇ ਇੱਕ ਬੇਨਤੀ ਹੈ, ਸ਼ਬਦ ਵਿੱਚ ਮਰਨਾ ਕੀ ਹੈ? ਜਦੋਂ ਇਨਸਾਨ ਮਰਦਾ ਉਸਦੇ ਅੰਗ ਅਸੀਂ ਦੇਖਦੇ ਹਾਂ, ਅੱਖਾਂ ਵੇਖ ਨਹੀਂ ਸਕਦੀਆਂ, ਕੰਨਾਂ ਦੇ ਸੁਰਾਖ ਨੇ ਪਰ ਰੌਲਾ ਪਾਉਂਦੇ ਰਹਿਣ, ਕੋਈ ਸੁਣ ਨਹੀਂ ਸਕਦਾ। ਬਾਬਾ ਜੀ ਨੇ ਬਾਣੀ ਵਿੱਚ ਇੱਕ ਬੜਾ ਸੋਹਣਾ ਪ੍ਰਮਾਣ ਦਿੱਤਾ, ਮੌਤ ਤੇ ਨੀਂਦ ਦੋਨੇ ਇੱਕ ਦੂਜੇ ਦੇ ਬੜੇ ਨੇੜੇ ਨੇ। ਮੈਂ ਪਿਛਲੇ ਦਿਨੀ ਸੋਹਿਲਾ ਸਾਹਿਬ ਜੀ ਦੀ ਵਿਚਾਰ ਕਰਦਿਆਂ ਇੱਕ ਬੇਨਤੀ ਕੀਤੀ ਕਿ ਸੋਹਿਲਾ ਸਾਹਿਬ ਦੋ ਵਾਰੀ ਪੜ੍ਹਿਆ ਜਾਂਦਾ। ਚਲੋ ਗੁਰੂ ਗ੍ਰੰਥ ਸਾਹਿਬ ਦਾ ਸੁੱਖ ਆਸਣ ਕਰਦਿਆਂ ਤਾਂ ਪੜ੍ਹਦੇ ਹਾਂ, ਪਰ ਅਸਲ ਵਿੱਚ ਸੋਹਿਲਾ ਸਾਹਿਬ ਬੰਦੇ ਦੀ ਜ਼ਿੰਦਗੀ ਵਿੱਚ ਦੋ ਵਾਰੀ ਪੜ੍ਹਿਆ ਜਾਂਦਾ ਹੈ। ਇੱਕ ਵਾਰੀ ਸੋਹਿਲਾ ਸਾਹਿਬ ਅਸੀਂ ਖੁਦ ਪੜ੍ਹਦੇ ਹਾਂ ਅਤੇ ਦੂਜੀ ਵਾਰੀ ਸੋਹਿਲਾ ਸਾਹਿਬ ਸਾਡੇ ਨਜ਼ਦੀਕ ਦੇ ਰਿਸ਼ਤੇਦਾਰ ਪੜ੍ਹਦੇ। ਪਹਿਲਾਂ ਸੋਹਿਲਾ ਸਾਹਿਬ ਪੜ੍ਹਿਆ ਜਾਂਦਾ ਜਦੋਂ ਰਾਤ ਨੂੰ ਮੰਜੇ 'ਤੇ ਨੀਂਦ ਮਾਰਨੇ ਹਾਂ, ਅਤੇ ਦੂਜਾ ਸੋਹਿਲਾ ਪੜ੍ਹਿਆ ਜਾਂਦਾ ਜਦੋਂ ਚਿਖਾਂ ਨੂੰ ਲਾਂਬੂ ਲਾਇਆ ਜਾਂਦਾ। ਦੋ ਵਾਰੀ ਪੜ੍ਹਿਆ ਜਾਂਦਾ, ਪਹਿਲੀ ਵਾਰੀ ਰਾਤ ਨੂੰ ਸੌਣ ਲੱਗਿਆ, ਦੂਜੀ ਵਾਰ ਜਦੋਂ ਚਿਖਾਂ ਨੂੰ ਲਾਂਬੂ ਲੱਗਦਾ। ਰਾਤ ਦਾ ਸੋਹਿਲਾ ਅਸੀਂ ਆਪ ਗਾਉਂਦੇ ਹਾਂ, ਚਿਖਾਂ ਤੋਂ ਬਾਅਦ ਸੋਹਿਲਾ ਸੰਗਤ ਗਾਉਂਦੀ ਏ। ਚੇਤੇ ਰੱਖਿਓ ਨੀਂਦ ਇੱਕ ਛੋਟੀ ਮੌਤ ਹੈ ਅਤੇ ਮੌਤ ਇੱਕ ਵੱਡੀ ਨੀਂਦ ਹੈ। ਛੋਟੀ ਮੌਤ ਵਿੱਚ ਸੁੱਤੇ ਹੋਏ ਤਾਂ ਉੱਠ ਪੈਂਦੇ ਨੇ, ਪਰ ਜਿਹੜੇ ਸਦੀਵ ਕਾਲ ਲਈ ਸੌਂਗ ਹੈ ਉਹ ਕਦੀ ਉੱਠਦੇ ਵੀ ਨਹੀਂ। ਬਾਬਾ ਜੀ ਨੇ ਬਾਣੀ ਵਿੱਚ ਇੱਕ ਪ੍ਰਮਾਣ ਦਿੱਤਾ ਕਬੀਰ ਜੀ ਨੇ, ਕਹਿੰਦੇ ਨੇ ਇਨਸਾਨ ਸੌਂਦਾ, ਅਸੀਂ ਦੇਖਦੇ ਹਾਂ ਅੰਮ੍ਰਿਤ ਵੇਲੇ ਬੰਦੇ ਨੂੰ ਬਹੁਤ ਨੀਂਦ ਆਉਂਦੀ ਹੈ। ਕਿਉਂ? ਰੋਗੀ ਵੀ ਅੰਮ੍ਰਿਤ ਵੇਲੇ ਸੌਂ ਜਾਂਦੇ ਨੇ ਅਤੇ ਪ੍ਰਭਾਤ ਵੇਲੇ ਅੰਮ੍ਰਿਤ ਵੇਲੇ ਕੇਵਲ ਉਹ ਸਾਈਂ ਨੂੰ ਪੁਕਾਰਨਗੇ ਜਿਨ੍ਹਾਂ ਦੇ ਘਰ ਵਿੱਚ ਸੱਦੇ ਮੇਰਾ ਬਾਬਾ ਆਪ ਭੇਜਦਾ ਹੈ। ਦੂਜੇ ਕੋਲ ਕੀ ਸਮਰੱਥਾ ਕਿ ਆਪਣੇ ਸਾਈਂ ਨੂੰ ਪੁਕਾਰ ਸਕੇ? ਬਾਬਾ ਜੀ ਦਾ ਇੱਕ ਬਚਨ ਆਉਂਦਾ ਮਾਰੂ ਰਾਗ ਵਿੱਚ, ਸ਼ਬਦ ਆਰੰਭ ਹੁੰਦਾ, ਸ਼ਲੋਕ ਹੈ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ, ਨਾਨਕ ਸ਼ਰਨ ਤੁਹਾਰੀਆ ਪੇਖੂੰ ਸਦਾ ਹਜ਼ੂਰ। ਅੱਗੇ ਸਰਲੇਖ ਹੈ ਸ਼ਬਦ, ਪਿੱਛੋਂ ਰਾਤੀ ਸੱਦਣਾ ਨਾਮ ਖਸਮ ਕਾ ਲੇਹ, ਖੇਮੇ ਛਤਰ ਸਰਾਈਚੇ ਦਿਸਣ ਰੱਥ ਪੀੜੇ, ਜਿੰਨੀ ਤੇਰਾ ਨਾਮ ਧਿਆਇਆ ਤਿੰਨ ਕੋ ਸਦ ਮਿਲੇ। ਇਸ ਤੁਕ ਤੇ ਥੋੜ੍ਹਾ ਜਿਹਾ ਅਰਥ ਜ਼ਰੂਰ ਕਰਦਾ ਜਾਵਾਂ ਕਿ ਪਿੱਛੋਂ ਰਾਤੀ ਸੱਦੜਾ ਨਾਮ ਖਸਮ ਘਾਲੇ। ਹੁਣ ਸੱਦੜੇ ਦੇ ਅਰਥ ਜੇ ਪੁੱਛਣੇ ਹੋਣ ਤੇ ਅਖਰੀ ਅਰਥ ਇਹ ਨੇ ਕਿ ਪਿੱਛਲ ਰਾਤ ਅੰਮ੍ਰਿਤ ਵੇਲੇ ਜਿਨ੍ਹਾਂ ਨੂੰ ਸੱਦੇ ਪੈਂਦੇ ਨੇ ਉਹ ਸਾਈਂ ਦਾ ਨਾਮ ਜਪਦੇ ਨੇ। ਆਪਾਂ ਸੋਚਾਂਗੇ ਵੀ ਸੱਦੜੇ ਕੀ ਹੋਏ, ਕਿਵੇਂ ਸੱਦੜੇ ਪੈਂਦੇ ਨੇ? ਇਹਦੇ ਅਰਥ ਕਰਨ ਲਈ ਸਾਨੂੰ ਆਪਣੇ ਪੇਂਡੂ ਕਲਚਰ ਵੱਲ, ਆਪਣੇ ਘਰਾਂ ਵੱਲ ਜ਼ਰੂਰ ਦੇਖਣਾ ਪਏਗਾ ਕਿ ਸੱਦੇ ਦੇ ਅਰਥ ਕੀ ਨੇ। ਸਾਡੇ ਪਿੰਡਾਂ ਦਾ ਇੱਕ ਸੱਭਿਆਚਾਰ ਹੈ, ਜਦੋਂ ਪੁੱਤਰ ਦਾ ਵਿਆਹ ਹੁੰਦਾ ਅਤੇ ਘਰ ਦੀ ਬਜ਼ੁਰਗ ਮਾਈ ਲਾਗਣ ਨੂੰ ਆਪਣੇ ਕੋਲ ਬੁਲਾਉਂਦੀ ਸੀ ਅਤੇ ਨਾਲ ਇਹ ਗੱਲ ਕਹਿੰਦੀ ਸੀ ਲਾਗਣ ਨੂੰ ਕਿ ਪਿੰਡ ਵਿੱਚ ਜਾ ਕੇ ਫਲਾਣੇ ਫਲਾਣੇ ਘਰਾਂ ਨਾਲ ਸਾਡੀ ਵਰਤਨ ਭਾਜੀ ਹੈ, ਉਹਨਾਂ ਦੇ ਘਰਾਂ ਵਿੱਚ ਅੱਜ ਸੱਦਾ ਦੇ ਆਵੀਂ ਦੁਪਹਿਰੇ। ਕੀ ਸੱਦਾ ਜੀ? ਰਾਤ ਨੂੰ ਸਾਡੇ ਘਰ ਗਾਉਣ ਬਹਿਣਾ ਹੈ ਤੇ ਇੰਨੇ ਦਿਨ ਗਾਉਣ ਬਹਿਣਾ ਇਹਨਾਂ ਇਹਨਾਂ ਘਰਾਂ ਵੀ ਸੱਦਾ ਦੇਈਂ ਉਹ ਗਾਉਣ ਵਾਸਤੇ ਆ ਜਾ। ਅਸੀਂ ਪਿੰਡਾਂ ਵਿੱਚ ਦੇਖਦੇ ਆਏ ਹਾਂ ਅੱਜ ਵੀ ਸਾਡਾ ਇਹ ਕਲਚਰ ਹੈ ਕਿ ਬੱਚੇ ਦਾ ਵਿਆਹ ਅਤੇ ਲਾਗਨ ਨੇ ਘਰ ਘਰ ਜਾ ਕੇ ਸੱਦੇ ਦਿੱਤੇ ਦੁਪਹਿਰ ਨੂੰ ਸ਼ਾਮ ਨੂੰ ਰਾਤ ਪਈ ਅਤੇ ਬੀਬੀਆਂ ਸਵਾਣੀਆਂ ਗਾਉਣ ਵਾਸਤੇ ਆ ਗਈਆਂ। ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਅੱਧੀ ਰਾਤ ਤੱਕ ਉਹ ਗਾਉਂਦੀਆਂ ਰਹੀਆਂ। ਸਵੇਰੇ ਦਿਨ ਚੜ੍ਹਿਆ ਅਤੇ ਗਵਾਂਢਣ ਦਾ ਘਰ ਜਿਹਦੀ ਕੰਧ ਬਿਲਕੁਲ ਸਾਂਝੀ ਸੀ ਉਹਨੂੰ ਕਿਸੇ ਦੂਸਰੀ ਨੇ ਪੁੱਛ ਲਿਆ, ਭੈਣੇ ਸਾਰਾ ਪਿੰਡ ਇਸ ਘਰ ਵਿੱਚ ਗਾਉਣ ਆਇਆ, ਤੂੰ ਰਾਤ ਨਹੀਂ ਦਿਸੀ, ਤੂੰ ਕਿਉਂ ਨਹੀਂ ਗਾਉਣ ਆਈ, ਤੇਰੀ ਤਾਂ ਕੰਧ ਸਾਂਝੀ। ਕਹਿਣ ਲੱਗੀ, ਗਾਉਣ ਤਾਂ ਆਉਂਦੀ ਜੇ ਮੇਰੇ ਘਰ ਸੱਦਾ ਦਿੱਤਾ ਹੁੰਦਾ, ਗਾਉਣ ਤਾਂ ਉਹ ਹੀ ਜਾਂਦੇ ਨੇ ਜਿਨ੍ਹਾਂ ਦੇ ਘਰ ਸੱਦੇ ਦਿੱਤੇ ਜਾਂਦੇ। ਮੇਰੇ ਗੁਰੂ ਜੀ ਨੇ ਬਾਣੀ ਵਿੱਚ ਕਿਹਾ, ਉਹ ਪਿਆਰਿਓ ਰੱਬ ਨੂੰ ਵੀ ਕੇਵਲ ਉਹ ਗਾ ਸਕਦਾ ਜਿਹਦੇ ਘਰ ਵਿੱਚ ਰੱਬ ਸੱਦੇ ਭੇਜਦਾ ਹੈ, ਜਿਹਦੇ ਘਰ ਸੱਦਾ ਨਹੀਂ ਉਹ ਗੁਰਦੁਆਰੇ ਬੈਠਾ ਹੋਇਆ ਵੀ ਸੁੱਤਾ ਰਹਿੰਦਾ। ਜਿਹਨੂੰ ਸੱਦਾ ਭੇਜਿਆ ਜਾਂਦਾ ਉਹ ਹੀ ਗਾਉਂਦਾ ਹੈ। ਬਾਬਾ ਜੀ ਨੇ ਕਿਹਾ, ਪਿੱਛੋਂ ਰਾਤੀ ਸੱਦਣਾ ਨਾਮ ਖਸਮ ਕਾ ਲੇਹ, ਖੇਮੇ ਛਤਰ ਸਰਾਈਚੇ ਦਿਸਣ ਰੱਥ ਪੀੜੇ, ਜਿਨ੍ਹਾਂ ਨੂੰ ਤੁਸੀਂ ਸੱਦੇ ਭੇਜ ਦਿਓ ਅੰਮ੍ਰਿਤ ਵਾਲੇ ਉੱਠ ਕੇ ਤੇਰੀ ਯਾਦ ਵੀ ਜੁੜਦੇ ਨੇ ਅਤੇ ਉਹਨਾਂ ਦੇ ਸਾਹਮਣੇ ਮਾਲਕਾ ਦੁਨੀਆਂ ਦਾ ਹਰ ਪਦਾਰਥ ਹੱਥ ਜੋੜ ਕੇ ਖਲੋਤਾ ਹੈ। ਮੈਂ ਬੇਨਤੀ ਕਰ ਰਿਹਾ ਵਾਂ ਕਿ ਦੇਖੋ, ਅਸੀਂ ਮਰਨ ਦੀ ਗੱਲ ਜਦੋਂ ਕਰਨੇ ਹਾਂ, ਤੀਜੀ ਤਰ੍ਹਾਂ ਦੀ ਮੌਤ ਜਿਹੜੀ ਬਾਬਾ ਜੀ ਨੇ ਕਈ ਬਾਣੀ ਵਿੱਚ, ਉਹ ਮੌਤ ਹੈ ਸ਼ਬਦ ਵਿੱਚ ਮਰਨਾ। ਕਿਵੇਂ ਸ਼ਬਦ ਵਿੱਚ ਮਰਿਆ ਜਾਏ, ਕਿਵੇਂ ਆਪਣੇ ਆਪ ਨੂੰ ਸ਼ਬਦ ਵਿੱਚ ਮਾਰੀਏ। ਇੱਧਰ ਤਾਂ ਝਾਤੀ ਮਾਰ ਕੇ ਦੇਖੋ, ਸਾਰਾ ਦਿਨ ਅੱਖਾਂ ਖੋਲ੍ਹ ਕੇ ਜਿਹੜੇ ਫੁਰਨੇ ਪੈਦਾ ਨਹੀਂ ਹੁੰਦੇ, ਅੱਖਾਂ ਬੰਦ ਕਰਨ ਦੀ ਦੇਰ ਹੈ, ਸਾਰੇ ਪਾਪਾਂ ਦੀਆਂ ਪੰਡਾਂ ਅੱਗੇ ਆ ਜਾਂਦੀਆਂ। ਸਿਮਰਨ ਵਿੱਚ ਬਹਿਣ ਦੀ ਦੇਰ, ਅੰਦਰ ਮੈਲ ਉਬਾਲੇ ਖਾਏਗੀ। ਕਈ ਸੱਜਣ ਤਾਂ ਬਸ ਇੱਥੇ ਆ ਕੇ ਡਰ ਜਾਂਦੇ ਕਿ ਜਦੋਂ ਜੀ ਬਾਣੀ ਪੜ੍ਹੀ ਦੀ ਹੈ ਨਾ, ਖਿਆਲ ਬੜੇ ਭੈੜੇ ਉਪਜਦੇ ਨੇ। ਮੈਂ ਉਸ ਵੇਲੇ ਬੇਨਤੀ ਕਰਨਾ ਹੁੰਦਾ, ਮਨਾ ਜੇ ਬੀਜ ਪਾਏ ਨੇ ਤਾਂ ਕੰਡੇ ਨਿਕਲਦੇ ਪਏ ਨੇ ਨਾ, ਜੇ ਬੀਜ ਨਾ ਪਾਏ ਹੁੰਦੇ ਤਾਂ ਕਿਉਂ ਕੰਡੇ ਨਿਕਲਦੇ। ਜੇ ਬੀਜ ਪਾਏ ਨੇ ਭੈੜੇ ਫੁਰਨਿਆਂ ਦੇ ਅਤੇ ਤਾਂ ਹੀ ਅੰਦਰੋਂ ਨਿਕਲਦੀ ਪਈ ਹੈ ਵਾਸ਼ਨਾ ਦੀ ਸੂਲ। ਜੇ ਬੀਜ ਨਾ ਪਾਇਆ ਹੋਵੇ ਤਾਂ ਕਦੀ ਵੀ ਉਹ ਸੂਲ ਨਹੀਂ ਬਣਦੀ ਹੁੰਦੀ, ਕਿਉਂਕਿ ਆਪਾਂ ਖੁਦ ਬੀਜ ਪਾਏ ਨੇ। ਪਰ ਇਹਦਾ ਮਤਲਬ ਇਹ ਨਹੀਂ ਕਿ ਸਿਮਰਨ ਕਰਦਿਆਂ ਅੰਦਰ ਵਾਸ਼ਨਾ ਦੇ ਫੁਰਨੇ ਉੱਠਣ ਅਤੇ ਅਸੀਂ ਸਿਮਰਨ ਕਰਨਾ ਛੱਡ ਦਈਏ। ਇੱਕ ਬੀਬੀ ਜਾਂ ਕੋਈ ਇਨਸਾਨ ਆਪਣੇ ਮੈਲੇ ਕੱਪੜੇ ਧੋਵੇ, ਕੱਪੜੇ ਨੂੰ ਪਾਣੀ ਨਾਲ ਭੇਗ ਕੇ ਸਾਬਣ ਦੀ ਘਾਸੀ ਲਾਏ ਅਤੇ ਵਿੱਚੋਂ ਨਿਕਲੇ ਮੈਲ ਅਤੇ ਡਰਦਾ ਮਾਰਾ ਕੱਪੜਾ ਛੱਡ ਕੇ ਭੱਜਿਆ ਕਿ ਤੋਬਾ ਰੱਬ ਦਾ, ਕੱਪੜੇ ਵਿੱਚੋਂ ਮੈਲ ਕਾਲੀ ਨਿਕਲਾਈ ਨਹੀਂ ਪਿਆਰਿਆ, ਜਿਹੜੀ ਜੰਮੀ ਸੀ ਉਹਨੇ ਪਾਣੀ ਅਤੇ ਸਾਬਣ ਨਾਲ ਨਿਕਲਣਾ ਹੈ। ਡਰਨਾ ਜੇ ਨਿਕਲਦੀ ਏ ਤਾਂ ਗੁਰੂ ਦੀ ਕਿਰਪਾ ਨਾਲ, ਬਾਣੀ ਪੜ੍ਹਦਿਆਂ ਫੁਰਨੇ ਉੱਠਣ ਅਤੇ ਬਾਣੀ ਛੱਡ ਕੇ ਨਾ ਭੱਜੀ, ਬਾਣੀ ਹੋਰ ਪੜ੍ਹੀ, ਮੈਲ ਉੱਠੀ ਹੋਵੇ ਅਤੇ ਪਾਣੀ ਪਾਈਏ, ਮੈਲ ਨਿਕਲ ਜਾਂਦੀ ਏ ਅਤੇ ਫੁਰਨੇ ਮੈਲੇ ਹੋਣ, ਬਾਣੀ ਦਾ ਪਾਣੀ ਪਾਈਏ ਅਤੇ ਅੰਦਰ ਵਾਲਾ ਨਿਰਮਲ ਹੋ ਜਾਂਦਾ। ਜੇ ਕੋਈ ਬੰਦਾ ਅੰਦਰ ਨੂੰ ਧੋਣ ਲਈ ਤੁਰੇ, ਸਤਿਗੁਰੂ ਨੇ ਬਾਣੀ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਤੀਜੀ ਤਰ੍ਹਾਂ ਦੀ ਮੌਤ ਗੁਰਮੁਖ ਮਰਦੇ ਨੇ, ਉਹ ਕਿਹੜੀ ਮੌਤ ਹੈ? ਮੈਂ ਅਰਜ਼ ਕਰ ਰਿਹਾ ਸਾਂ, ਮੌਤ ਆਵੇ ਅੱਖਾਂ ਬੰਦ ਹੋ ਜਾਂਦੀਆਂ ਨੇ, ਮੌਤ ਆਵੇ ਕੰਨ ਬੰਦ ਹੋ ਜਾਂਦੇ ਨੇ, ਮੌਤ ਆਵੇ ਜ਼ਬਾਨ ਬੰਦ ਹੋ ਜਾਂਦੀ ਏ, ਮੌਤ ਆਵੇ ਹੱਥ ਨਹੀਂ ਕੰਮ ਕਰਦੇ, ਮੌਤ ਆਵੇ ਤੇ ਬੰਦਾ ਪੈਰਾਂ ਤੋਂ ਨਹੀਂ ਚੱਲ ਸਕਦਾ। ਕਹਿਣ ਲੱਗੇ ਜਿਹੜੇ ਜਿਉਂਦੇ ਜੀ ਸ਼ਬਦ ਵਿੱਚ ਮਰ ਗਏ, ਸੱਚ ਜਾਣੀ ਕਿ ਅੱਖੀਂ ਬਾਜੋਂ ਵੇਖਣਾ, ਵਿਣ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ, ਵਿਣ ਹੱਥਾਂ ਕਰਨਾ, ਜੀਵੇ ਬਾਜੋਂ ਬੋਲਣਾ, ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤੋ ਖਸਮ ਮਿਲਣਾ, ਇਹ ਹੀ ਪਿਆਰਿਆ ਜਿਉਂਦੇ ਜੀ ਮੀ ਮੌਤ। ਹੁਣ ਇੱਥੇ ਇੱਕ ਅਰਜ਼ ਕਰਾਂ ਕਿ ਅੱਖੀਂ ਬਾਜੋਂ ਵੇਖਣਾ, ਅੱਖਾਂ ਨਾਲ ਅਸੀਂ ਬਹੁਤ ਕੁਝ ਦੇਖਦੇ ਹਾਂ, ਪਰ ਪਿਆਰਿਓ ਕਦੀ ਆ ਚੰਮ ਵਾਲੀਆਂ ਅੱਖਾਂ ਬੰਦ ਕਰਕੇ ਅੰਦਰ ਨੂੰ ਝਾਤੀ ਮਾਰ ਕੇ ਦੇਖੋ, ਜੋ ਕੁਝ ਬਾਹਰ ਅੱਖਾਂ ਖੋਲ੍ਹ ਕੇ ਨਹੀਂ ਦੇਖਦਾ ਉਹ ਬੰਦ ਕਰਕੇ ਅੰਦਰੋਂ ਪਿਆਰੇ ਦੇ ਦੀਦਾਰ ਜ਼ਰੂਰ ਹੋਣਗੇ। ਕੋਈ ਉਹ ਨੇਤਰ ਬੰਦ ਕਰੇ ਤਾਂ ਸਹੀ, ਪਰ ਉਹ ਅੱਖਾਂ ਵੀ ਬੰਦ ਓਨੀ ਦੇਰ ਤੱਕ ਨਹੀਂ ਹੁੰਦੀਆਂ ਜਿੰਨੀ ਦੇਰ ਤੱਕ ਪਿਆਰੇ ਦੇ ਨਾਮ ਦਾ ਰਸ ਨਹੀਂ। ਕਬੀਰ ਜੀ ਦਾ ਇੱਕ ਬਚਨ ਆਉਂਦਾ, ਤਿੰਨ ਸ਼ਲੋਕ ਨੇ ਅਤੇ ਤਿੰਨਾਂ ਵਿੱਚ ਵੱਖਰੀ ਵੱਖਰੀ ਅਵਸਥਾ ਹੈ। ਪਹਿਲਾ ਸ਼ਲੋਕ ਉਹਨਾਂ ਕਿਹਾ, ਕਿਉਂਕਿ ਗੱਲ ਚੱਲੀ ਸੀ ਨਾਮ ਦੀ, ਨਾਮ ਤੋਂ ਬਿਨਾਂ ਸਾਨੂੰ ਮੂਲ ਨਾਲ ਕੋਈ ਨਹੀਂ ਜੋੜ ਸਕਦਾ। ਜਿਤਨਾ ਮਰਜ਼ੀ ਕੋਈ ਰੌਲਾ ਪਾਈ ਜਾ, ਲੈਕਚਰ, ਕਥਾ, ਕਹਾਣੀਆਂ ਜੋ ਮਰਜ਼ੀ ਕਰੀ ਜਾਈਏ, ਕੇਵਲ ਇੱਕ ਨਾਮ ਹੀ ਹੈ ਜਿਹੜਾ ਧਾਮ ਤੱਕ ਲੈ ਕੇ ਜਾਂਦਾ, ਬਾਕੀ ਕੋਈ ਚੀਜ਼ ਨਹੀਂ। ਹਜ਼ੂਰ ਨੇ ਬਾਣੀ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਕਬੀਰ ਸਾਹਿਬ ਦਾ ਬਚਨ ਹੈ, ਜਦੋਂ ਬਹਿਣਾ ਅੱਖਾਂ ਬੰਦ ਕਰਕੇ। ਅਤੇ ਹੁਣ ਅਸੀਂ ਆਮ ਤੌਰ 'ਤੇ ਇਹ ਗੱਲ ਪ੍ਰਚਾਰਨ ਲੱਗ ਪਏ ਹਾਂ ਕਿ ਅੱਖਾਂ ਬੰਦ ਕਰਨਾ ਇਹ ਗੁਰਮਤਿ ਵਿੱਚ ਪ੍ਰਵਾਨ ਨਹੀਂ। ਗੁਰਮੁਖੋ, ਇੱਕ ਤੁੱਕ ਨੂੰ ਲੈ ਕੇ ਕਦੀ ਵੀ ਬਾਣੀ ਦੇ ਅਰਥ ਨਾ ਕਰੋ। ਪਹਿਲੀ ਗਲਤ ਅਰਥ ਤਾਂ ਕਰਨ ਦਾ ਹੀ ਸਵਾਦ ਉਦੋਂ ਵੇ ਜਦੋਂ ਬਾਣੀ ਨੂੰ ਮਾਣਿਆ ਜਾਏ। ਮਾਨਣ ਤੋਂ ਬਿਨਾਂ ਕਾਹਦੇ ਅਰਥ ਜੀ? ਜੇ ਮਾਣਿਆ ਨਹੀਂ, ਸ਼ਬਦ ਮੈਂ ਪੜ੍ਹ ਦਿਆਂਗਾ, ਮੇਰੀ ਪ੍ਰੀਤ ਗੋਬਿੰਦ ਸਿਓ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਸਟੈ, ਜਿੰਦ ਦਿੱਤੀ ਹੋਵੇਗੀ ਤੇ ਪ੍ਰੀਤ ਏ ਤਾਂ ਉਹਨਾਂ ਗਾਇਆ ਜਿੰਨਾ ਜਿੰਦ ਦਿੱਤੀ ਸੀ। ਸ਼ਬਦ ਮੈਂ ਪੜ੍ਹ ਦਿਆਂਗਾ, ਗੁਰਮੁਖ ਰੋਮ ਰੋਮ ਹਰ ਧਿਆਵੈ, ਪਰ ਪਿਆਰਿਓ ਮੇਰੇ ਰੋਮ ਤਾਂ ਠੰਡ ਦੇ ਨਾਲ ਖੜੇ ਹੋ ਗਏ, ਮੈਂ ਤਾਂ ਕਦੀ ਧਿਆਇਆ ਹੀ ਨਹੀਂ, ਉਹਦੇ ਅਰਥ ਮੈਨੂੰ ਕਦੋਂ ਆਉਣਗੇ। ਕਬੀਰ ਸਾਹਿਬ ਨੇ ਇੱਕ ਬਚਨ ਕਿਹਾ, ਉਹ ਤਿੰਨ ਸ਼ਬਦੋਂ ਨਾ ਕਹਿ। ਨੇਤਰ ਬੰਦ ਕਰਕੇ ਬੈਠੇ ਸਨ ਤੇ ਪੁੱਛਿਆ ਕਿ ਹਰ ਵੇਲੇ ਅੱਖਾਂ ਕਿਉਂ ਬੰਦ ਕਰਕੇ ਰੱਖਦੇ ਹੋ? ਕਹਿਣ ਲੱਗੇ ਕਰਾਂ ਕੀ, ਖਿਰਦੇ ਦੀ ਸੇਜ ਤੇ ਸੱਜਣ ਆਇਆ, ਉਹਨੂੰ ਵੇਖਣ ਤੋਂ ਬਿਨਾਂ ਵੇਹਲ ਹੀ ਕੋਈ ਨਹੀਂ। ਬਸ ਅੱਖਾਂ ਬੰਦ ਕਰਕੇ ਖਿਰਦੇ ਦੀ ਸੇਜ ਤੇ ਪਿਆਰੇ ਨੂੰ ਦੇਖਣਾ। ਕੁਝ ਦਿਨ ਲੰਘੇ, ਉਹੀ ਕਬੀਰ ਚੁਰਸਤੇ 'ਚ ਖਲੋਤਾ ਅੱਖਾਂ ਖੋਲ੍ਹ ਕੇ। ਲੋਕਾਂ ਕਿਹਾ, ਕੀ ਗੱਲ, ਜੀਵਨ 'ਚ ਘਾਟ ਆ ਗਈ? ਪਹਿਲਾਂ ਤੂੰ ਅੱਖਾਂ ਬੰਦ ਕਰਕੇ ਬੈਠਾ ਐਸਾ, ਹੁਣ ਬਿਟ ਬਿਟ ਸਾਰਿਆਂ ਨੂੰ ਅੱਖਾਂ ਨਾਲ ਦੇਖਣਾ, ਹੁਣ ਕੀ? ਕਹਿਣ ਲੱਗਾ, ਹੁਣ ਸਮਝ ਪੈ ਗਈ, ਜਿਹੜਾ ਮੇਰੀ ਸੇਜ 'ਤੇ ਬੈਠਾ ਸੀ ਉਹ ਸਾਰਿਆਂ ਦੇ ਅੰਦਰ ਬੈਠਾ ਹੋਇਆ। ਪਹਿਲਾਂ ਆਪਣੇ ਵਿੱਚ ਦੇਖਦਾ ਸਾਂ, ਹੁਣ ਦੂਜਿਆਂ ਵਿੱਚੋਂ ਦਿਸਦਾ। ਅਤੇ ਤੀਜੀ ਗੱਲ ਪੁੱਛੀ, ਕਹਿਣ ਲੱਗੇ ਤੀਜੀ ਅਵਸਥਾ, ਕਹਿਣ ਲੱਗੇ ਲੋਕੋ ਐਵੇਂ ਰੱਬ ਨੂੰ ਬਾਹਰ ਢੂੰਡਣ ਤੁਰੇ ਫਿਰਦੇ ਹੋ, ਹੁਣ ਪਤਾ ਹੀ ਨਹੀਂ ਲੱਗਦਾ ਕਬੀਰ ਦੇ ਅੰਦਰ ਜੀ ਰਹਿੰਦਾ ਕਿ ਪੀ ਰਹਿੰਦਾ, ਪਤੀ ਰਹਿੰਦਾ ਕਿ ਜਿੰਦ ਹੈ। ਤਿੰਨ ਸਲੋਕ ਨੇ, ਨੀਚੇ ਲੋਇਨ ਕਰ ਰਹੂੰ, ਲੇ ਸਾਜਨ ਕਟਮਾਏ ਅੱਖੀ ਬਾਜੋਂ ਵੇਖਣਾ। ਅੱਖਾਂ ਬਾਹਰ ਦੀਆਂ ਬੰਦ ਨੇ, ਪਰ ਅੰਦਰੋਂ ਸਾਰੇ ਨਜ਼ਾਰੇ ਦੇਖੇ ਜਾਂਦੇ ਨੇ। ਅੱਖੀ ਬਾਜੋਂ ਵੇਖਣਾ, ਨੀਚੇ ਲੋਇਨ ਕਰ ਰਹੂੰ, ਲੇ ਸਾਜਨ ਕੱਟ ਮਾਹੇ। ਸੱਜਣ ਨੂੰ ਖਿਰਦੇ ਵਿੱਚ ਟਿਕਾਇਆ, ਸਭ ਰਸ ਖੇਲੂ ਪੀ ਸੋ ਕਿਸੂ ਲਿਖਾਵੋ ਨਾਹੀਂ। ਅਗਲਾ ਸਲੋਕ ਹੈ, ਆਠ ਜਾਮ 64 ਘੜੀ, ਤੋ ਨਿਰਖਤ ਰਹਿ ਜੀਓ, ਨੀਚੇ ਲੋਇਨ ਕਿਉਂ ਕਰੂੰ, ਸਭ ਘੱਟ ਦੇਖੂ ਪੀਓ, ਕਿਉਂ ਅੱਖਾਂ ਬੰਦ ਕਰਾਂ, ਹਰ ਇੱਕ ਵਿੱਚ ਮੈਨੂੰ ਪਿਆਰਾ ਦਿਸਦਾ। ਤੀਜਾ ਬਚਨ ਕੀਤਾ, ਸੁਣ ਸਖੀ, ਜੀ ਮੈਂ ਪੀ ਬਸੈ, ਪੀ ਮੈਂ ਬਸੈ ਕੇ ਜੀਓ, ਜੀਓ ਪੀਓ ਬੀਜੋ ਨਹੀਂ, ਘੱਟ ਮੈਂ ਜੀਓ ਕੇ ਪੀਓ। ਹੁਣ ਸਮਝ ਹੀ ਨਹੀਂ ਪੈਂਦੀ ਅੰਦਰ ਜਿੰਦ ਰਹਿੰਦੀ ਹੈ ਕਿ ਪਰਮਾਤਮਾ ਰਹਿੰਦਾ। ਹਜ਼ੂਰ ਨੇ ਕਿਹਾ, ਤੀਜੀ ਤਰ੍ਹਾਂ ਦੇ ਜਿਹੜੇ ਮੁਰਦੇ ਨੇ, ਸ਼ਬਦ ਵਿੱਚ ਮਰੇ, ਅੱਖਾਂ ਤੋਂ ਬਿਨਾਂ ਦੇਖਦੇ ਨੇ, ਕੰਨਾਂ ਤੋਂ ਬਿਨਾਂ ਸੁਣਦੇ ਨੇ, ਇਹ ਗੱਲ ਵੱਖਰੀ ਕਿ ਜਿਸ ਦਿਨ ਅਸੀਂ ਤੁਰਨੇ, ਤਿੰਨ ਇੰਦਰੇ ਨੇ ਜਿਹੜੇ ਪਰਮਾਰਥ ਦੀ ਜਾਣਕਾਰੀ ਸਾਡੇ ਅੰਦਰ ਪਹੁੰਚਾਉਂਦੇ, ਅੱਖਾਂ, ਕੰਨ ਅਤੇ ਜੀਭ, ਆ ਤਿੰਨ ਹੀ ਨੇ। ਸਿਆਣੇ ਲੋਕ ਤਾਂ ਇੱਕ ਗੱਲ ਕਹਿੰਦੇ ਨੇ ਕਿ ਜਿਹਨੇ ਸੱਤ ਨੂੰ ਕਮਾਉਣਾ, ਸੱਤ ਨੂੰ ਮੰਨਣਾ, ਸਾਡੀ ਗਰਦਨ ਤੋਂ ਉੱਪਰ ਸੱਤ ਇੰਦਰੇ ਨੇ, ਦੋ ਕੰਨ, ਦੋ ਅੱਖਾਂ, ਦੋ ਨਾਸਕਾ ਅਤੇ ਇੱਕ ਮੂੰਹ। ਕਹਿਣ ਲੱਗੇ ਜਿਹਨੂੰ ਸੱਤ ਨੂੰ ਸਾਧਨ ਦੀ ਸਾਚ ਆ ਗਈ, ਉਹ ਸੱਤ ਵਿੱਚ ਜ਼ਰੂਰ ਜੁੜੇਗਾ। ਤਿੰਨ ਇੰਦਰੇ ਨੇ ਜਿਹੜੇ ਸਾਡੇ ਅੰਦਰ ਜਾਣਕਾਰੀ ਪਹੁੰਚਾਉਂਦੇ ਨੇ ਪਰਮਾਰਥ ਦੀ। ਅੱਖਾਂ ਪਹੁੰਚਾਉਂਦੀਆਂ ਨੇ ਗੁਰੂ ਦੇ ਦਰਸ਼ਨਾਂ ਰਾਹੀਂ, ਕੰਨ ਪਹੁੰਚਾਉਂਦੇ ਨੇ ਗੁਰੂ ਦੇ ਸ਼ਬਦ ਰਾਹੀਂ, ਅਤੇ ਜੀਭ ਪਹੁੰਚਾਉਂਦੀ ਹੈ ਗੁਰੂ ਕੇ ਬਚਨ ਬੋਲ ਕੇ। ਇਸੇ ਤਰੀਕੇ ਨਾਲ ਅੰਦਰ ਫੁਰਨੇ ਪਹੁੰਚਦੇ ਨੇ, ਕੰਨਾਂ ਨਾਲ ਸੁਣ ਕੇ ਪਹੁੰਚਦੇ ਨੇ, ਅੱਖਾਂ ਨਾਲ ਦੇਖ ਕੇ ਪਹੁੰਚਦੇ ਨੇ, ਅਤੇ ਚੇਤੇ ਰੱਖਿਓ ਜੀਭ ਦੇ ਨਾਲ ਸਵਾਦ ਚੱਖ ਕੇ, ਚੱਖਣ ਤੋਂ ਬਾਅਦ ਚੱਕੀ ਹੋਈ ਦੇ ਫੁਰਨੇ ਆਈ ਜਾਂਦੇ। ਗੁਰੂ ਜੀ ਨੇ ਕਿਹਾ, ਜੇ ਤਿੰਨ ਇੰਦਰੀਆਂ ਨੂੰ ਕਿਤੇ ਤੂੰ ਬਾਣੀ ਵੱਲ ਜੋੜਨਾ, ਆਪਾਂ ਸੰਗਤ ਵਿੱਚ ਬੈਠੇ ਹਾਂ ਨਾ, ਕਿਤੇ ਤਿੰਨ ਜੁੜ ਜਾਣ। ਅਤੇ ਸਤਿਗੁਰੂ ਨੇ ਕਿਹਾ, ਸੱਚ ਜਾਣੀ ਕਿ ਤੇਰੇ ਜਾਣ ਤੋਂ ਪਹਿਲਾਂ ਰੱਬ ਦੀ ਦਰਗਾਹ ਵਿੱਚ ਤੇਰੀ ਥਾਂ ਹੋਵੇਗੀ। ਮਹਾਰਾਜ, ਉਹ ਕਿਵੇਂ? ਕਹਿਣ ਲੱਗੇ, ਅੰਤਰ ਗੁਰ ਆਰਾਧਣਾ, ਅੰਦਰ ਤੂੰ ਖੁਰਾਕ ਪਹੁੰਚਾਉਣੀ ਹੈ, ਕਿਵੇਂ ਆਰਾਧੇਗਾ? ਪਹਿਲਾਂ ਕੰਮ ਕਰੀ, ਜੇਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰਨਾਉ, ਸਤਿਗੁਰ ਛੇਤੀ ਰਤਿਆਂ ਦਰਗਹਿ ਪਾਈਐ ਠਾਉ। ਅੱਖਾਂ ਨਾਲ ਤੱਕੀ, ਕੰਨਾਂ ਨਾਲ ਸੁਣੀ, ਪਿਆਰਿਆ ਜੀਭ ਨਾਲ ਬੋਲੀ, ਇਹ ਤਿੰਨੇ ਤੇਰੇ ਅੰਦਰ ਸ਼ਬਦ ਨੂੰ ਪਹੁੰਚਾਉਣਗੇ। ਪਰਤ ਕੇ ਭਾਵੇਂ ਅੱਖਾਂ ਜ਼ਬਾਨ ਤੇ ਕੰਨ ਬੰਦ ਹੋ ਜਾਣ, ਫਿਰ ਸ਼ਬਦ ਕੰਨਾਂ ਨਾਲ ਸੁਣਿਆ ਨਹੀਂ ਜਾਂਦਾ। ਸ਼ਬਦ ਤਾਂ ਅੰਤਰ ਆਤਮੇ ਆਪਣੇ ਆਪ ਹੀ ਵੱਜਦਾ ਹੈ, ਜਿਹੜਾ ਸਾਡੇ ਜਨਮ ਤੋਂ ਚੱਲ ਰਿਹਾ ਹੈ। ਸਾਹਿਬ ਨੇ ਕਿਹਾ, ਅੱਖੀ ਬਾਜੋ ਵੇਖਣਾ, ਵਿਣ ਕੰਨਾ ਸੁਣਨਾ, ਪੈਰਾਂ ਬਾਜੋ ਚੱਲਣਾ, ਉੱਥੇ ਪੈਰਾਂ ਤੋਂ ਬਿਨਾਂ ਚੱਲਣਾ ਕੀ ਹੈ। ਭਾਈ ਸਾਹਿਬ ਇੱਕ ਸ਼ਬਦ ਪੜ੍ਹ ਕੇ ਗਏ ਨੇ, ਮਨ ਕਲ ਬੈਲ ਸੁਰਤ ਕਰ ਪੈਂਡਾ, ਗਿਆਨ ਗੋਨ ਪਰਡਾਰੀ, ਕਹਿਤ ਕਬੀਰ ਸੁਣੋ ਰੇ ਸੰਤੋ ਨਿਭੀ ਖੇਪ ਹਮਾਰੀ। ਪੈਰਾਂ ਨਾਲ ਨਹੀਂ ਚੱਲਦੇ ਹੋ ਗੁਰਮੁਖ ਪਿਆਰੇ, ਬੈਠੇ ਕਿਤੇ ਨੇ ਤੇ ਸੁਰਤੀ ਦੇ ਮਾਰਗ ਨਾਲ ਚੱਲਦੇ, ਸੁਰਤੀ ਦੇ ਪੈਰ ਨੇ, ਕਿਤੇ ਬੈਠੇ ਹੋਵੋ। ਸਿੱਖ ਨੂੰ ਤਾਂ ਇੰਨੀ ਵੱਡੀ ਗੁਰੂ ਨੇ ਦਾਤ ਦਿੱਤੀ ਸੁਰਤ ਦੀ, ਜੇ ਕਿਤੇ ਟਿਕ ਜਾਏ ਤੇ ਪ੍ਰਦੇਸ਼ ਵਿੱਚ ਬੈਠਾ ਹੋਇਆ ਵੀ ਗੁਰੂ ਦੀ ਹਾਜ਼ਰੀ ਭਰੀ ਜਾਂਦਾ ਹੈ। ਸੁਰਤ ਨਹੀਂ ਟਿਕੀ ਤੇ ਗੁਰੂ ਕੋਲ ਬੈਠਾ ਹੋਇਆ ਵੀ ਘਰ ਦੀ ਹਾਜ਼ਰੀ ਭਰੀ ਜਾਂਦਾ ਹੈ। ਸਾਹਿਬ ਨੇ ਕਿਹਾ, ਪਿਆਰਿਓ, ਸੁਰਤੀ ਕਹਿ ਮਾਰਗ ਚੱਲ ਕੇ ਉਲਟੀ ਨਦਰ ਪ੍ਰਗਾਸੀ, ਮਨ ਵਿਚਾਰ ਦੇਖ ਬ੍ਰਹਮ ਗਿਆਨੀ, ਕੌਣ ਗਿਰ ਕੀ ਕੌਣ ਉਦਾਸੀ। ਸਾਹਿਬ ਕਹਿੰਦੇ ਨੇ ਪਿਆਰਿਆ ਕਿ ਪੈਰਾਂ ਤੋਂ ਬਿਨਾਂ ਚੱਲਿਆ ਜਾਂਦਾ, ਹੱਥਾਂ ਤੋਂ ਬਿਨਾਂ ਕੰਮ ਕੀਤਾ ਜਾਂਦਾ ਤੇ ਜੀਭ ਤੋਂ ਬਿਨਾਂ ਬੋਲਿਆ ਜਾਂਦਾ। ਜਿਸ ਨੂੰ ਇਹ ਅਵਸਥਾ ਪ੍ਰਾਪਤ ਹੋ ਜਾਏ ਉਹ ਜਿਉਂਦੇ ਜੀ ਮਰ ਜਾਂਦਾ। ਉਸ ਜਿਉਂਦੇ ਜੀ ਮਰੇ ਨੂੰ ਗੁਰੂ ਨੇ ਕਿਹਾ ਕਿ ਸ਼ਬਦ ਮਰੋ ਫਿਰ ਜੀਵੋ ਸਦਕੀ, ਤਾਂ ਫਿਰ ਮਰਨ ਨਾ ਹੋਈ। ਫਿਰ ਆਪਣੇ ਵਿਸ਼ੇ ਤੇ ਆਵਾਂ, ਮੂਲ ਨਾਲ ਕਿਵੇਂ ਜੁੜੀਏ। ਹਰ ਚੀਜ਼ ਆਪਣੇ ਮੂਲ ਵੱਲ ਜੁੜ ਰਹੀ ਹੈ। ਬੰਦਾ ਮੂਲ ਤੋਂ ਦਿਨੋ ਦਿਨ ਦੂਰ ਜਾ ਰਿਹਾ। ਜਿੰਨਾ ਮੂਲ ਤੋਂ ਦੂਰ ਜਾਂਦੇ ਹਾਂ, ਆ ਘਰਾਂ ਵਿੱਚ ਕਲੇਸ਼ ਕਾਸ ਲਈ ਨੇ, ਕਿਉਂ ਹੈ ਇੰਨੀ ਘਰ ਘਰ ਵਿੱਚ ਟੈਨਸ਼ਨ, ਕਿਉਂ ਅਸੀਂ ਵਿਲਕਨੇ ਪਿਆ ਖਾਏ ਮਰ ਗਏ। ਇਹਦਾ ਇੱਕੋ ਕਾਰਨ ਕਿ ਜਿਤਨਾ ਕੋਈ ਆਪਣੇ ਮਰਕਜ਼ ਤੋਂ ਦੂਰੀ ਬਣਾਉਂਦਾ, ਉਹਨਾਂ ਉਹਨੂੰ ਦੁੱਖ ਅੰਦਰੋਂ ਆ ਕੇ ਘੇਰਦੇ। ਇੱਥੇ ਮੈਂ ਤਿੰਨ ਕੁ ਪ੍ਰਮਾਣ ਬਾਣੀ ਵਿੱਚੋਂ ਦੇਣੇ ਨੇ, ਸਿਰਫ ਇੰਨੀ ਗੱਲ ਸਮਝਣ ਲਈ, ਆਪਣਾ ਮੂਲ ਪਹਿਚਾਣ। ਇਹ ਤਿੰਨ ਹੀ ਬਚਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਨੇ। ਪਹਿਲਾ ਸ਼ਬਦ ਹੈ, ਸਲੋਕ ਹੈ ਕਬੀਰ ਸਾਹਿਬ ਜੀ ਦਾ। ਅਸੀਂ ਦੇਖਦੇ ਹਾਂ ਕਿ ਮੰਦਰ ਵਿੱਚ ਸੰਖ ਪੂਰਿਆ ਜਾਂਦਾ, ਸੰਖ ਦੀ ਆਵਾਜ਼ ਵਿੱਚ ਬੜੀ ਰਿਧਮ ਹੈ। ਜਦੋਂ ਸੰਖ ਪੂਰਦੇ ਨੇ ਤੇ ਆਵਾਜ਼ ਬੜੀ ਉੱਚੀ ਗੂੰਜਦੀ ਹੈ। ਕਬੀਰ ਸਾਹਿਬ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਇੱਕ ਦਿਨ ਮੇਰੇ ਕੰਨਾਂ ਵਿੱਚ ਸੰਖ ਦੀ ਆਵਾਜ਼ ਪਈ ਤੇ ਮੈਂ ਉਸ ਆਵਾਜ਼ ਨੂੰ ਸੁਣ ਕੇ ਇਹਦੇ ਆਵਾਜ਼ ਦੀ ਸੇਧ ਨੂੰ ਗਿਆ। ਮਨ ਚ ਆਇਆ, ਪਤਾ ਨਹੀਂ ਕਿਤਨਾ ਕੋਈ ਸੁਖੀ ਹੈ ਜਿਹੜਾ ਸਵੇਰੇ ਦਿਨ ਨਿਕਲਦਾ ਉਦੋਂ ਵੀ ਆਵਾਜ਼ਾਂ ਦਿੰਦਾ ਤੇ ਸੂਰਜ ਛਿਪਦਾ ਉਦੋਂ ਵੀ ਆਵਾਜ਼ ਦਿੰਦਾ। ਕਹਿੰਦੇ ਨੇ ਜਦੋਂ ਮੈਂ ਉਸ ਆਵਾਜ਼ ਦੇ ਨੇੜੇ ਪਹੁੰਚਿਆ, ਉਹ ਇੱਕ ਸੰਖ ਦੀ ਆਵਾਜ਼ ਸੀ ਤੇ ਪੁਜਾਰੀ ਆਪਣੇ ਮੂੰਹ ਵਿੱਚ ਸੰਖ ਲੈ ਕੇ ਫੂਕ ਮਾਰ ਰਿਹਾ ਤੇ ਮਨ ਨੇ ਕਿਹਾ, ਸੰਖ ਤੂੰ ਕਿਤਨਾ ਖੁਸ਼ਕਿਸਮਤ, ਤੂੰ ਦੇਵ ਵਾਲੇ ਹੈ, ਦੇਵਤਿਆਂ ਦੇ ਪੈਰਾਂ ਵਿੱਚ ਚਰਨਾਂ ਵਿੱਚ ਪਿਆ, ਤੈਨੂੰ ਰੇਸ਼ਮ ਦੇ ਕੱਪੜੇ ਵਿੱਚ ਲਪੇਟ ਕੇ ਰੱਖਦਾ, ਸਵੇਰੇ ਸ਼ਾਮ ਇਸ਼ਨਾਨ ਕਰਾਉਂਦਾ, ਮੰਦਰ ਦੀ ਮੂਰਤੀ ਕੋਲ ਰੱਖਦਾ। ਕਹਿੰਦੇ ਨੇ ਉਸ ਸੰਖ ਦੀ ਆਵਾਜ਼ ਸੀ, ਮੈਂ ਖੁਸ਼ਕਿਸਮਤ ਨਹੀਂ, ਮੈਂ ਬਦਕਿਸਮਤ ਹਾਂ। ਬਾਣੀ ਦੇ ਬਚਨ ਨੇ ਆਪਣਾ ਮੂਲ ਪਹਿਚਾਣ। ਕਹਿਣ ਲੱਗੇ, ਤੂੰ ਬਦਕਿਸਮਤ ਕਿਉਂ? ਕਹਿੰਦਾ, ਇਸ ਕਰਕੇ ਬਦਕਿਸਮਤ ਹਾਂ, ਮੈਂ ਉੱਚੀ ਆਵਾਜ਼ ਦੇ ਕੇ ਸਮੁੰਦਰ ਤੱਕ ਇਹ ਸੁਨੇਹਾ ਪਹੁੰਚਾਉਣਾ ਚਾਹੁੰਦਾ ਕਿ ਮੇਰੇ ਵਰਗੇ ਸੰਖੋ, ਮੇਰੇ ਭਰਾਵੋ, ਸਮੁੰਦਰ ਦਾ ਪਾਣੀ ਖਾਰਾ ਹੈ ਤੇ ਤਰਕ ਨਾ ਕਰਿਓ। ਸਮੁੰਦਰ ਭਾਵੇਂ ਲਹਿਰਾਂ ਦੀਆਂ ਠੋਕਰਾਂ ਮਾਰੇ, ਛੱਡ ਕੇ ਨਾ ਆਇਓ, ਕਿਉਂਕਿ ਆਪਣੇ ਘਰ ਦੀ ਠੋਕਰ ਵਿੱਚ ਵੀ ਸੁੱਖ ਹੈ। ਜਿਸ ਦਿਨ ਆਪਣੇ ਮੂਲ ਨੂੰ ਛੱਡ ਕੇ ਆ ਗਏ, ਭਾਵੇਂ ਹੋਵੇਗਾ ਦੇਵ ਆਲੇ, ਪਰ ਸਵੇਰੇ ਤੇ ਸ਼ਾਮ ਰੋ ਰੋ ਕੇ ਢਾਹਾਂ ਮਾਰ ਕੇ ਦੁੱਖ ਪਿੱਟੋ ਕਰੋਗੇ। ਕਹਿੰਦਾ, ਮੈਂ ਤਾਂ ਦੁੱਖ ਰੋਨਾ ਵਾਂ, ਆਪਣੇ ਮੂਲ ਤੋਂ ਟੁੱਟ ਗਿਆ ਵਾਂ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਰਹਿ ਨਾਇਰ, ਰਹਿ ਨਾਇਰ ਦਾ ਅਖਰੀ ਅਰਥ ਹੁੰਦਾ ਰਤਨਾ ਦੀ ਖਾਣ, ਰਤਨਾ ਦੀ ਖਾਣ ਦਾ ਅਖਰੀ ਅਰਥ ਏ ਸਮੁੰਦਰ। ਰਹਿ ਨਾਇਰ ਵੀ ਸ਼ੋਰਿਆ, ਰਹੋ ਰੇ ਸੰਖ ਮਜ਼ਹੂਰ। ਉਹ ਸੰਖ ਆਪਣੇ ਘਰ ਦੀਆਂ ਠੋਕਰਾਂ ਵੀ ਚੰਗੀਆਂ ਹੁੰਦੀਆਂ ਨੇ। ਜਦੋਂ ਆਪਣਾ ਮੂਲ ਛੱਡ ਜਾਈਏ, ਘੁਮਾਰ ਠੋਕਰ ਮਾਰਦਾ ਭਾਂਡਾ ਘੜਦਿਆਂ, ਤੇ ਜੇ ਭਾਂਡਾ ਚੰਚਲਤਾਈ ਨਾਲ ਕਹਿ ਕਿ ਜਾ ਘੁਮਾਰ ਮੈਂ ਤੇਰਾ ਘਰ ਛੱਡਿਆ, ਮੈਨੂੰ ਪੱਟ ਕੇ ਇਸ ਕਰਕੇ ਲਿਆਂਦਾ ਸੀ ਮੈਨੂੰ ਠੋਕਰਾਂ ਮਾਰਨੇ, ਤੇ ਸਿਆਣਾ ਘੁਮਾਰ ਕਹੇਗਾ, ਉਹ ਝੱਲਿਆ, ਮੈਂ ਉੱਤੋਂ ਠੋਕਰ ਮਾਰਨਾ ਪਰ ਥੱਲਿਓ ਹੱਥ ਦਾ ਸਹਾਰਾ ਦਿੱਤਾ, ਤੇਰੀ ਬਾਜ਼ਾਰ ਵਿੱਚ ਕੀਮਤ ਪੈ ਜਾਏ, ਸਹਾਰਾ ਵੀ ਤਾਂ ਮੈਂ ਦਿੱਤਾ। ਸੱਚ ਜਾਣੋ, ਜਿੰਨਾ ਦੁੱਖ ਵੇਲੇ ਮੇਰਾ ਗੁਰੂ ਸਹਾਰਾ ਦਿੰਦਾ ਨਾ, ਸ਼ਾਇਦ ਇੰਨਾ ਸੁੱਖ ਵੇਲੇ ਬੰਦੇ ਨੂੰ ਪ੍ਰਤੀਤ ਨਹੀਂ। ਸਾਹਿਬ ਨੇ ਕਿਹਾ, ਰਹਿ ਨਾਇਰ ਵੀ ਸ਼ੋਰਿਆ, ਰਹੋ ਰੇ ਸੰਖ ਮਜ਼ਹੂਰ। ਦੇਵਲ ਦੇਵਲ ਤਾੜੀ ਦੇਸੈ ਉਗਵਤ ਸੂਰ ਜੇ ਸਮੁੰਦਰ ਤੋਂ ਵਿਛੜ ਗਿਆ ਤੇ ਸਵੇਰੇ ਸ਼ਾਮ ਢਾਹਾਂ ਮਾਰ ਕੇ ਰੋਵੇਗਾ। ਦੂਸਰਾ ਪ੍ਰਮਾਣ ਹਜ਼ੂਰ ਨੇ ਬਾਣੀ ਵਿੱਚ ਇੱਕ ਹੋਰ ਦਿੱਤਾ ਹੈ ਸਿਰਫ ਸਮਝਣ ਲਈ। ਆਹ ਦੇਖੋ ਮਾਲਵੇ ਦਾ ਜ਼ਿਕਰ ਕੀਤਾ ਭਾਈ ਸਾਹਿਬ ਉਹਨਾਂ ਨੇ, ਹੁਣ ਤਾਂ ਦਾਤੇ ਨੇ ਲਾ ਦਿੱਤੇ ਭਾਗ। ਕਲਗੀ ਵਾਲੇ ਨੇ ਬੜੀਆਂ ਰਹਿਮਤਾਂ ਕੀਤੀਆਂ ਇਸ ਧਰਤੀ 'ਤੇ। ਦੇਖੋ ਦਮਦਮਾ ਸਾਹਿਬ ਇੱਕ ਬਚਨ ਕਿਹਾ ਸੀ, ਦਲਿਆ ਟਿੱਬੇ 'ਤੇ ਖਲੋ ਕੇ ਉਹ ਦੇਖ ਮਾਲਵੇ ਦੀ ਧਰਤੀ ਨੂੰ ਦਰਿਆਵਾਂ ਦੇ ਪਾਣੀ ਨੇ ਜ਼ਰਖੇਜ਼ ਕਰ ਦਿੱਤਾ। ਅਤੇ ਡੱਲੇ ਨੇ ਇਹ ਤਵਾਰੀਖ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਕਹਿਣ ਲੱਗੇ, ਮਾਲਵੇ ਦੀ ਧਰਤੀ ਨੂੰ ਦਰਿਆਵਾਂ ਦੇ ਪਾਣੀ ਨੇ ਜ਼ਰਖੇਜ਼ ਕਰ ਦਿੱਤਾ, ਚਮਕਦੇ ਪਏ ਨੇ ਪਾਣੀ। ਡੱਲੇ ਨੇ ਕਿਹਾ, ਬਾਬਾ ਗੁਰੂ ਰੇਤ ਚਮਕਦੀ ਇੱਥੇ ਪਾਣੀ ਕਿੱਥੇ। ਦੂਜਾ ਬਚਨ ਕਿਹਾ, ਦੇਖ ਡੱਲਿਆ ਮਾਲਵੇ ਦੀ ਧਰਤੀ 'ਤੇ ਕਮਾਦ ਝੋਨਾ ਕਣਕ ਇਹ ਫਸਲਾਂ ਉੱਗ ਪਈਆਂ। ਕਹਿੰਦਾ ਮਹਾਰਾਜ ਅੱਕ ਨੇ ਡਿਲੇ ਨੇ ਸਰਕੜੇ ਨੇ ਕਿੱਥੇ ਫਸਲਾਂ। ਤੀਜੀ ਗੱਲ ਕਹੀ, ਦੇਖ ਬਾਗਾਂ ਦੇ ਬਾਗ ਅੰਬਾਂ ਦੇ ਸੰਗਤਰਿਆਂ ਦੇ। ਕਹਿਣ ਲੱਗਾ ਮਹਾਰਾਜ ਕਿਉਂ ਮਜ਼ਾਕ ਕਰਦੇ ਹੋ, ਇਹ ਤਾਂ ਸਾਹਮਣੇ ਕੇਵਲ ਭੱਟ ਤਪੇ ਨੇ ਤੇ ਜਾਂ ਮਲੇ ਨੇ। ਉੱਥੇ ਮੋਢੇ ਤੇ ਹੱਥ ਰੱਖ ਕੇ ਕਿਹਾ, ਡੱਲਿਆ ਆਵੇਗਾ ਸਭ ਕੁਛ, ਸ਼ਾਇਦ ਤੂੰ ਨਾ ਦੇਖੇ ਜੇ ਸੱਤ ਬਚਨ ਕਹਿੰਦੋ ਤੇ ਸਭ ਕੁਝ ਅੱਜ ਹੀ ਆਉਂਦਾ। ਇੱਕ ਗੱਲ ਚੇਤੇ ਰੱਖਿਓ, ਥੋੜ੍ਹੀ ਜਿਹੀ ਬੇਨਤੀ ਮੇਰੀ ਸਮਝਿਓ। ਜਿਸ ਦਿਨ ਡੈਮ ਬਣਾਇਆ ਗਿਆ ਉਹਦਾ ਨਾਮ ਗੋਬਿੰਦ ਸਾਗਰ ਕਿਉਂ ਰੱਖਿਆ ਗਿਆ, ਕਦੀ ਸੋਚਿਆ? ਉਹਦਾ ਨਾਮ ਗੋਬਿੰਦ ਸਾਗਰ ਝੀਲ ਤਾਂ ਰੱਖਿਆ ਗਿਆ ਕਿ ਕਲਗੀ ਵਾਲੇ ਦਾ ਬਚਨ ਫਲੀਭੂਤ ਹੋਣ ਲੱਗਾ। ਜਿਸ ਧਰਤੀ 'ਤੇ ਰੇਤ ਤਪਦੀ ਸੀ ਉਸ ਧਰਤੀ 'ਤੇ ਕਲਗੀ ਵਾਲੇ ਦੀ ਬਚਨਾਂ ਨਾਲ ਅੱਜ ਜਰਖੇਜ਼ 'ਤੇ ਫਸਲਾਂ ਪੈਦਾ ਹੋਣ ਲੱਗੀਆਂ। ਬੜੀਆਂ ਬਖਸ਼ਿਸ਼ਾਂ ਦੇ ਕੇ ਗਏ ਮੇਰੇ ਚੋਜੀ ਪ੍ਰੀਤਮ ਕਲਗੀ ਵਾਲੇ। ਇੱਥੇ ਦੇਖਦੇ ਰਹਿ ਅੱਕ ਪੱਲਰਦਾਰਿਆ, ਮੈਂ ਜਿਹੜੀ ਉਦਾਹਰਨ ਦੇਣੀ ਚਾਹੁੰਦਾ, ਮੂਲ ਨਾਲ ਟੁੱਟਾਂਗੇ ਤੇ ਖਿੰਡਾਂਗੇ, ਮੂਲ ਨਾਲ ਜੁੜਾਂਗੇ ਤੇ ਇਕਾਗਰਤਾ ਬਣੇਗੀ। ਕਿਉਂ ਕਿ ਜਦੋਂ ਅਸੀਂ ਬਾਣੀ ਸੁਣਦੇ ਹਾਂ ਕਹਿੰਦੇ ਹਾਂ ਬੜਾ ਆਨੰਦ ਆਇਆ, ਟਿਕਾਂ ਆਇਆ, ਕਿਉਂਕਿ ਸਾਡਾ ਇਹ ਆਪਾ ਹੈ, ਆ ਸਭ ਕੁਝ ਸ਼ਬਦ ਵਿੱਚੋਂ ਪੈਦਾ ਹੋਇਆ ਹੈ। ਅਤੇ ਜਦੋਂ ਕੋਈ ਸ਼ਬਦ ਨਾਲ ਜੁੜ ਕੇ ਉਸ ਘਰ ਨੂੰ ਤੁਰਦਾ ਹੈ, ਆਪਣੇ ਘਰ ਨੂੰ ਗਿਆ ਹਮੇਸ਼ਾ ਖੁਸ਼ੀ ਹੁੰਦੀ। ਸ਼ਬਦ ਸਾਡੇ ਅੰਦਰ ਨੂੰ ਟਿਕਾ ਦਿੰਦਾ। ਬਾਬਾ ਜੀ ਨੇ ਬਾਣੀ ਵਿੱਚ ਪ੍ਰਮਾਣ ਦਿੱਤਾ, ਕਹਿਣ ਲੱਗੇ ਦੇਖੋ ਅੱਕ ਦਾ ਪੇਡਾ ਉਹਨੂੰ ਫਲ ਲੱਗਾ ਅੱਕ ਦਾ ਤੇ ਕੱਚੀ ਅੰਬੀ ਵਰਗਾ ਭੁਲੇਖਾ ਪਾਉਂਦਾ ਅੰਬਕੜੀ। ਕਹਿਣ ਲੱਗੇ ਬੜਾ ਸੋਹਣਾ ਲੱਗਦਾ ਸੀ ਅੱਕ ਨਾਲ ਜੁੜਿਆ, ਲੂ ਚੱਲੀ ਟੁੱਟ ਗਿਆ, ਟੁੱਟਣ ਤੋਂ ਬਾਅਦ ਉਸ ਅੱਕ ਦੇ ਫਲ ਵਿੱਚੋਂ ਨਿੱਕੇ ਨਿੱਕੇ ਰੂੰ ਦੇ ਤੂੰਬੇ ਨਿਕਲੇ, ਸੈਂਕੜਿਆਂ ਦੀ ਗਿਣਤੀ ਵਿੱਚ ਆਕਾਸ਼ ਵਿੱਚ ਉੱਡੇ। ਗੁਰੂ ਅਰਜਨ ਸਾਹਿਬ ਨੇ ਕਿਹਾ ਵੀ ਤੂੰ ਚੰਗਾ ਭਲਾ ਸੈਂ, ਅੱਕ ਨਾਲ ਜੁੜਿਆ ਸੋਹਣਾ ਲੱਗਦਾ ਸੈਂ, ਆਹ ਕੀ ਭਾਣੇ ਵਾਪਰ ਗਿਆ, ਤੇਰੇ ਇੱਕ ਦੇ ਹਜ਼ਾਰਾਂ ਟੁਕੜੇ ਹੋ ਗਏ। ਉਸ ਰੂਹ ਦੇ ਉੱਡਦੇ ਤੂੰਬੇ ਨੇ ਕਿਹਾ, ਬਾਬਾ ਜਿੰਨੀ ਦੇਰ ਤੱਕ ਮੂਲ ਨਾਲ ਜੁੜੇ ਹਾਂ ਸੋਹਣੇ ਵੀ ਓਨੀ ਦੇਰ ਤੱਕ ਲੱਗਣੇ ਹਾਂ, ਜਦੋਂ ਆਪੇ ਨਾਲੋਂ ਟੁੱਟ ਗਏ ਇੱਕ ਦੀ ਥਾਂ 'ਤੇ ਹਜ਼ਾਰਾਂ ਟੁਕੜੇ ਹੋ ਗਏ। ਮੂਲ ਨਾਲੋਂ ਟੁੱਟਾ ਹੋਇਆ ਅੱਕ ਦਾ ਪੇਡਾ ਉਹਦੇ ਹਜ਼ਾਰਾਂ ਨਿੱਕੇ ਨਿੱਕੇ ਤਿਣਕੇ ਬਣ ਜਾਂਦੇ ਨੇ, ਅਤੇ ਜਿਹੜਾ ਮਨ ਮੂਲ ਨਾਲੋਂ ਟੁੱਟ ਜਾਏਗਾ ਪਿਆਰਿਓ ਇਹਦੇ ਕਿੰਨੇ ਕੁ ਟੁਕੜੇ ਹੋਣਗੇ। ਬਾਬਾ ਜੀ ਨੇ ਬਚਨ ਕੀਤਾ, ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਬਿਰੈ ਵਿਛੋੜਾ ਧਣੀ ਸਿਓ ਨਾਨਕ ਸਹਿ ਸਹਿ ਗੰਠ। ਮੈਂ ਬੇਨਤੀ ਆਰੰਭ ਕੀਤੀ ਸੀ, ਮੂਲ ਨੂੰ ਪਹਿਚਾਨਣਾ ਹੈ ਅਤੇ ਪਿਆਰਿਓ ਨਾਮ ਨਾਲ ਜੁੜਾਂਗੇ, ਨਾਮ ਤੋਂ ਬਿਨਾਂ ਧਾਮ ਨਹੀਂ ਜੇ ਲੱਭਦੇ। ਧਾਮ ਦਾ ਅਰਥ ਹੈ ਘਰ, ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ, ਹਰ ਮੇਲੋ ਸਵਾਂਗੀ ਸਵਾਮੀ ਸੰਗ ਪ੍ਰਭ ਜਿਸ ਕਾ ਨੇ ਚਲ ਧਾਮ। ਸ਼ਹਿਰ ਵਿੱਚ ਚਲੇ ਜਾਈਏ ਅਤੇ ਜਾ ਕੇ ਕਹੀਏ ਵੀ ਸਾਡਾ ਇੱਥੇ ਰਿਸ਼ਤੇਦਾਰ ਰਹਿੰਦਾ ਹੈ, ਅਤੇ ਜੇ ਕੋਈ ਪੁੱਛੇ ਉਹਦਾ ਨਾਮ, ਅਸੀਂ ਕੀ ਇਹ ਨਾਮ ਨਹੀਂ ਜਾਣਦੇ ਪਰ ਰਹਿੰਦਾ ਜ਼ਰੂਰ ਹੈ। ਅਗਲੇ ਕਹਿਣਗੇ ਇੰਨਾ ਪਿੰਡ ਵੱਸਦਾ, ਇੰਨਾ ਸ਼ਹਿਰ ਵੱਸਦਾ, ਨਾਮ ਤੋਂ ਬਿਨਾਂ ਪਤਾ ਕੀ ਲੱਗਣਾ। ਨਾਮ ਤੋਂ ਬਿਨਾਂ ਤਾਂ ਰਿਸ਼ਤੇਦਾਰਾਂ ਦੇ ਘਰ ਨਹੀਂ ਲੱਭਦੇ, ਅਤੇ ਨਾਮ ਤੋਂ ਬਿਨਾਂ ਰੱਬ ਦਾ ਘਰ ਕਿਵੇਂ ਲੱਭ ਜਾਊਗਾ। ਪਿਆਰਿਓ ਕਹਿਣ ਨੂੰ ਅਸੀਂ ਸਾਰੇ ਕਹੀ ਜਾਂਦੇ ਹਾਂ ਭਗਵਾਨ ਇਸ ਸੰਸਾਰ ਕੇ ਜ਼ਰੇ ਜ਼ਰੇ ਮੇ ਵਿਦਮਾਨ ਹੈ, ਭਗਵਾਨ ਸੰਸਾਰ ਕੇ ਕਨ ਕਨ ਮੇ ਰਮਿਆ ਹੈ। ਪਰ ਪਿਆਰਿਓ ਹੈ ਤਾਂ ਜ਼ਰੂਰ ਸ਼ਹਿਰ ਵਿੱਚ ਰਿਸ਼ਤੇਦਾਰ ਰਹਿੰਦਾ, ਪਰ ਘਰ ਉਹਨਾਂ ਨੂੰ ਲੱਭਣਗੇ ਜਿਨ੍ਹਾਂ ਕੋਲ ਨਾਮ ਹੋਵੇ। ਸੰਸਾਰ ਵਿੱਚ ਪਰਮਾਤਮਾ ਸਰਬ ਵਿਆਪਕ ਹੈ, ਜਿਨ੍ਹਾਂ ਨੂੰ ਨਾਮ ਗੁਰੂ ਨੇ ਦੇ ਦਿੱਤਾ। ਨਾਮ ਇੱਕ ਹੈ ਜਿਹੜਾ ਸਾਨੂੰ ਮੂਲ ਨਾਲ ਜੋੜਦਾ ਹੈ। ਆਪ ਜਪਜੀ ਸਾਹਿਬ ਪੜ੍ਹਦੇ ਹੋ, ਬਾਬੇ ਨਾਨਕ ਨੇ ਇੱਕ ਬਚਨ ਕਿਹਾ ਹੈ, ਇਸ ਦੁਨੀਆਂ ਵਿੱਚ ਸਭ ਤੋਂ ਵੱਡਾ ਪਰਮਾਤਮਾ ਹੈ, ਪਰ ਪਰਮਾਤਮਾ ਤੋਂ ਵੱਡਾ ਵੀ ਕੋਈ ਹੈ, ਉਹ ਕੌਣ? ਬਾਬਾ ਜੀ ਦਾ ਬਚਨ ਆਉਂਦਾ, ਅਸੀਂ ਪੜ੍ਹਦੇ ਹਾਂ ਕਿ ਵੱਡਾ ਸਾਹਿਬ ਉੱਚਾ ਥਾਂ, ਉਸ ਉੱਚੇ ਤੋਂ ਉੱਚਾ ਕੌਣ ਹੈ ਜੀ? ਉੱਚੇ ਉੱਪਰ ਉੱਚਾ ਨਾਮ। ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ, ਜੇ ਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ। ਨਾਮ ਉਸ ਨਾਮੀ ਤੋਂ ਉੱਚਾ ਹੈ। ਹੁਕਮ ਨੂੰ ਮੰਨਾਂਗੇ, ਹੁਕਮੀ ਤੱਕ ਪਹੁੰਚਾਂਗੇ। ਸ਼ਬਦ ਨੂੰ ਮੰਨਾਂਗੇ, ਅਖਰੀ ਸ਼ਬਦ ਉਸ ਸ਼ਬਦ ਤੱਕ ਲੈ ਜਾਏਗਾ ਜਿਹੜਾ ਉਤਪਤ ਤੇ ਪਰਲੋ ਕਰਦਾ। ਜੇ ਨਾਮ ਨਾਲ ਜੁੜਾਂਗੇ ਤੇ ਨਾਮ ਇੱਕ ਦਿਨ ਸਾਨੂੰ ਨਾਮੀ ਵਿੱਚ ਅਭੇਦ ਕਰ ਦੇਵੇ। ਹੁਣ ਉਹ ਨਾਮ ਕਿਹੜਾ ਜਪਿਆ ਜਾਏ? ਇੱਥੇ ਮੈਂ ਸੰਖੇਪ ਜੀ ਬੇਨਤੀ ਕਰਕੇ ਸੰਪੂਰਨਤਾ ਕਰਨਾ, ਜਿੰਨਾ ਜਪਿਆ ਉਹ ਰੱਬ ਦੇ ਘਰ ਤੱਕ ਗਏ। ਆਹ ਜਿਹੜੀ ਬਾਣੀ ਅਸੀਂ ਪੜ੍ਹਦੇ ਹਾਂ ਨਾ, ਅਸੀਂ ਪੈ ਗਏ ਅਕਲ 'ਚ। ਅਕਲ ਵਾਲਿਆਂ ਨੂੰ ਰੱਬ ਦਾ ਘਰ ਕੋਈ ਨਹੀਂ, ਜੇ ਲੱਭਣਾ ਮੈਨੂੰ ਬਖਸ਼ ਦਿਆ ਜੀ। ਇਕਬਾਲ ਨੇ ਇੱਕ ਗੱਲ ਕਹੀ ਸੀ, ਕਹਿੰਦਾ ਅਕਲ ਗੋ ਸੇ ਆਸ ਤਾਂ ਦੂਰ ਨਹੀਂ, ਮਗਰ ਇਸ ਕੀ ਤਕਦੀਰ ਮੇ ਹਜ਼ੂਰ ਨਹੀਂ। ਇਹਦੇ ਅਰਥ ਕੀ ਨੇ? ਇਕਬਾਲ ਨੇ ਜਿਹੜੀ ਸ਼ਬਦ ਕਹਿ ਮੈਨੂੰ ਮਨ ਨੂੰ ਬੜੇ ਪਾਏ, ਅਕਲ ਗੋ ਸਿਆਣਪ ਵਾਲੇ ਬੰਦੇ ਉਹ ਕਹਿੰਦਾ ਖੁਦਾ ਦੀ ਰੱਬ ਦੀ ਦਹਿਲੀਜ਼ ਤੱਕ ਪਹੁੰਚ ਜਾਂਦੇ ਨੇ, ਪਰ ਬਦਕਿਸਮਤੀ ਇਹ ਵੇ ਕਿ ਦਹਿਲੀਜ਼ ਟੱਪ ਕੇ ਅੰਦਰ ਨਹੀਂ ਜਾ ਸਕਦੇ। ਦਹਿਲੀਜ਼ ਤੱਕ ਪਹੁੰਚਣਗੇ ਨਾਮ ਦੀ ਗੱਲ, ਆਤਮਾ ਦੀ ਗੱਲ, ਰਸ ਦੀ ਗੱਲ, ਪਰ ਬੂਹੇ ਤੋਂ ਪਰਤ ਕੇ ਫਿਰ ਪਿਛਾਂ ਆ ਜਾਂਦੇ ਨੇ। ਅਕਲ ਗੋ ਸੇ ਆਸ ਤਾਂ ਦੂਰ ਨਹੀਂ, ਮਗਰ ਇਸ ਕੀ ਤਕਦੀਰ ਮੇ ਹਜ਼ੂਰ ਨਹੀਂ। ਦਹਿਲੀਜ਼ ਤੱਕ ਜਾਂਦਾ ਪਰ ਇਹਦੀ ਕਿਸਮਤ ਵਿੱਚ ਅੰਦਰ ਜਾਣਾ ਨਹੀਂ। ਅਗਲ ਕਹਿੰਦਾ ਇਲਮ ਮੇ ਸਰੂਰ ਹੈ, ਵਿੱਦਿਆ ਵਿੱਚ ਬੜਾ ਰਸ ਹੈ। ਮਹਾਨ ਵਿਦਵਾਨ ਕਹਿਣਾ, ਮਹਾਨ ਲੇਖਕ ਕਹਿਣਾ ਇੰਨਾ ਸਵਾਦ ਹੈ। ਇੱਕ ਗੱਲ ਹੋਰ ਮੈਂ ਬੇਨਤੀ ਕਰਾਂ, ਅਨਪੜ੍ਹ ਬੰਦੇ ਨੂੰ ਚੇਂਜ ਕਰਨਾ ਇੱਕ ਖਿੰਨ ਦਾ ਕੰਮ ਹੈ। ਪੜ੍ਹੇ ਲਿਖੇ ਤਾਂ ਕਈ ਵਾਰੀ ਕਈ ਕੀ ਜਨਮ ਲਾ ਦਿੰਦੇ। ਬੋੜ ਦਾ ਰੁੱਖ ਪੈਦਾ ਹੋਵੇ ਤੇ ਝੁਕਾਉਣਾ ਬਹੁਤ ਸਖਾਣ ਹੈ, ਤੇ ਜਿਸ ਦਿਨ ਰੁੱਖ ਦੀਆਂ ਟਾਹਣਾਂ ਵਿੱਚੋਂ ਵੀ ਜੜਾਂ ਨਿਕਲ ਆ ਜਾਣ ਉਦੋਂ ਨੂੰ ਝੁਕਾਉਣਾ ਬੜਾ ਮੁਸ਼ਕਲ। ਸਤਿਗੁਰੂ ਨੇ ਬਾਣੀ ਵਿੱਚ ਕਿਰਪਾਲਤਾ ਕਰਕੇ ਇਹ ਬਚਨ ਕੀਤਾ ਹੈ। ਕਹਿਣ ਲੱਗੇ ਕਿ ਦੇਖੋ ਕਿ ਉਸ ਪਰਮਾਤਮਾ ਤੱਕ ਪਹੁੰਚਣ ਲਈ ਆਹ ਜਿਤਨੀ ਬਾਣੀ ਹੈ ਇਹ ਵਿਦਵਾਨ ਪੰਡਿਤਾਂ ਦੀ ਨਹੀਂ, ਇਹ ਅੰਦਰੋਂ ਭਿੱਜੀਆਂ ਹੋਈਆਂ ਰੂਹਾਂ ਦੀ। ਸਿੱਖਾਂ ਦਾ ਇਤਿਹਾਸ ਦੇਹਾਂ ਦਾ ਇਤਿਹਾਸ ਨਹੀਂ, ਨਾਮ ਜਪਣ ਵਾਲਿਆਂ ਦਾ ਇਤਿਹਾਸ ਰੂਹਾਂ ਦਾ ਇਤਿਹਾਸ ਹੈ। ਦੇਹਾਂ ਬਿਣਸਦੀਆਂ ਨੇ, ਰੂਹ ਕਦੀ ਨਹੀਂ ਬਿਣਸਦੀ। ਸਾਹਿਬ ਕਿਰਪਾਲੂ ਜੀ ਨੇ ਕਿਰਪਾਲਤਾ ਕੀਤੀ, ਕਹਿਣ ਲੱਗੇ ਕਿ ਦੇਖੋ ਕਿ ਜੇ ਜੁੜਨਾ ਹੈ, ਇੱਕ ਨਾਮ ਹੈ ਜਿਹੜਾ ਸਾਨੂੰ ਧਾਮ ਤੱਕ ਲਿਜਾ ਸਕਦਾ। ਨਾਮਦੇਵ ਨੇ ਨਾਮ ਜਪਿਆ ਸਿਰਫ ਇੱਕ ਬੇਨਤੀ ਕਰਕੇ, ਉਹਨੂੰ ਦਿਨ ਰਾਤ ਪੁਕਾਰਿਆ। ਪੁਕਾਰਦਿਆਂ ਪੁਕਾਰਦਿਆਂ ਇੱਕ ਦਿਨ ਸਾਈਂ ਦੇ ਬੂਹੇ ਤੱਕ ਗਏ। ਵਿਦਵਾਨ ਬੂਹੇ ਤੱਕ ਜਾਂਦਾ ਪਰ ਅੰਦਰ ਨਹੀਂ ਪ੍ਰਵੇਸ਼ ਕਰ ਸਕਦਾ। ਨਾਮ ਰਸੀਆ ਭਗਤ ਗਿਆ ਤੇ ਉਹਨੇ ਸ਼ਬਦ ਕਹਿ, ਪਿੰਦੀ ਉਬਕਲੇ ਸੰਸਾਰਾ ਭਰਮ ਭਰਮ ਆਏ ਤੁਮ ਚੇ ਦੁਆਰਾ, ਤੇ ਅੰਦਰੋਂ ਆਵਾਜ਼ ਆਈ ਤੂੰ ਕੁਨ ਰੇ, ਤੂੰ ਕੌਣ ਹੈ? ਸ਼ਾਇਦ ਵਿਦਵਾਨ ਨੂੰ ਕਦੀ ਵੀ ਅੰਦਰੋਂ ਆਵਾਜ਼ ਨਹੀਂ ਆਉਂਦੀ, ਇੱਕ ਨਾਮ ਰਸੀਏ ਨੂੰ ਹੀ ਆਵਾਜ਼ ਆਉਂਦੀ ਹੈ। ਤੂੰ ਕੁਨ ਰੇ, ਕੌਣ ਹੈ ਤੂੰ? ਕਹਿਣ ਲੱਗੇ ਮੈਂ ਜੀ ਨਾਮਾ, ਮੈਂ ਨਾਮਦੇਵ। ਤੇ ਨਾਮਦੇਵ ਪੁੱਛਦੇ ਨੇ ਹੋ ਜੀ ਤੂੰ ਕੌਣ ਹੈ? ਅੰਦਰੋਂ ਆਵਾਜ਼ ਆਈ ਜਿਹਨੂੰ ਰੋਜ਼ ਪੁਕਾਰਨਾ, ਮੈਂ ਤਾਂ ਉਹ ਹਾਂ, ਅੱਜ ਤਪ ਦਹਿਲੀਜ਼ ਤੇ ਮੇਰੇ ਘਰ ਵਿੱਚ ਆ ਜਾ, ਮੇਰਾ ਘਰ ਤੇਰਾ ਘਰ। ਹੁਣ ਤੱਕ ਉਹ ਕੈਸਾ ਆਨੰਦ ਹੈ। ਗੁਰੂ ਮਿਹਰ ਕਰੇ ਅਸੀਂ ਨਾਮ ਤੋਂ ਧਾਮ ਲੱਭੀਏ। ਇਸ ਵਿਸ਼ੇ ਨੂੰ ਸੰਪੂਰਨ ਨਹੀਂ ਕਰਨਾ, ਕੱਲ੍ਹ ਵੀ ਇਹੀ ਚੱਲੇਗਾ। ਅਖੀਰ ਤੇ ਇੱਕ ਬੇਨਤੀ, ਮੂਲ ਤੋਂ ਬਿਨਾਂ ਸਾਡੀ ਜ਼ਿੰਦਗੀ ਦਾ ਰਸ ਨਹੀਂ। ਆਹ ਮੁਕਤਸਰ ਦੀ ਧਰਤੀ ਸਾਡੇ ਨੇੜੇ ਹੈ, ਤੁਸੀਂ ਹਰ ਸਾਲ ਉਹਨਾਂ ਗੁਰੂ ਕੇ ਪਿਆਰਿਆਂ ਨੂੰ ਸਿਜਦਾ ਕਰਦੇ ਹੋ ਜਿਨ੍ਹਾਂ ਨੇ ਚੋਜੀ ਪ੍ਰੀਤਮ ਤੋਂ ਆਪਣਾ ਆਪ ਕੁਰਬਾਨ ਕੀਤਾ। ਸਿਰਫ 2 ਮਿੰਟ ਦੇਖੋ, ਸਾਡੇ ਗਾਉਣ ਵਾਲੇ ਕਹਿ ਦਿੰਦੇ ਨੇ ਮਾਂ ਸਿੰਘ ਭੱਜ ਗਿਆ, ਗੀਤਕਾਰ ਕਈ ਅਪ ਸ਼ਬਦਾਵਲੀ ਵਰਤਦੇ ਨੇ, ਕੋਈ ਚੂੜੀਆਂ ਪਵਾਈ ਬਣ ਜਾਂਦਾ ਹੈ, ਕੋਈ ਬੀਬੀਆਂ ਵਾਲੇ ਬਸਤਰ ਪਵਾਈ ਜਾਂਦਾ। ਮੈਂ ਕਹਿੰਦਾ ਹੱਦ ਹੋ ਗਈ, 4 ਗੁਰੂ ਦੇ ਪੁੱਤਰ ਸ਼ਹੀਦ ਹੋਏ, ਕਿਸੇ ਪੁੱਤਰ ਨੂੰ ਗੁਰੂ ਦੀ ਗੋਦ ਨਹੀਂ, ਕੇਵਲ ਭਾਈ ਮਾਂ ਸਿੰਘ ਹੈ ਜਿਹਦਾ ਅੰਤਲਾ ਸਾਹ ਗੁਰੂ ਗੋਬਿੰਦ ਸਿੰਘ ਦੀ ਗੋਦ ਵਿੱਚ ਨਿਕਲਿਆ। ਕਿਤਨੇ ਵੱਡੇ ਭਾਗਾਂ ਵਾਲਾ ਉਹ, ਪੁੱਤਰਾਂ ਦੀ ਲਾਸ਼ ਤਾਂ ਲਾਂਬੂ ਵੀ ਨਾ ਲਾ ਸਕੇ, ਜਿਹਦੇ ਸਵਾਸ ਝੋਲੀ ਵਿੱਚ ਨਿਕਲੇ ਉਹਦੀ ਚਿਖਾਂ ਨੂੰ ਲਾਂਬੂ ਵੀ ਚੋਜੀ ਪ੍ਰੀਤਮ ਨੇ ਲਾਹਿਆ। ਹੱਦ ਹੋ ਗਈ, ਏਡੇ ਵੱਡੇ ਸਿੱਖ ਨੂੰ ਅਸੀਂ ਸ਼ਬਦ ਵਰਤਨੇ ਆ। ਅਖੀਰਲਾ ਸਮਾਂ ਸੀ, ਮੂਲ ਨਾਲ ਜੁੜਨ ਤੋਂ ਬਿਨਾਂ ਗੁਜ਼ਾਰਾ ਨਹੀਂ, ਜਿੱਥੋਂ ਸ਼ੁਰੂਆਤ ਕੀਤੀ ਸੀ। ਮਾਂ ਸਿੰਘ ਗੋਦੀ ਵਿੱਚ ਨੇ, ਹਜ਼ੂਰ ਨੇ ਚਿਹਰਾ ਪੂੰਝਿਆ ਅਤੇ ਕਿਸੇ ਨੇ ਆਵਾਜ਼ ਦਿੱਤੀ, ਦਾਤਾ ਉਹਨਾਂ ਵਿੱਚੋਂ ਜਿਨ੍ਹਾਂ ਨੇ ਤੋੜ ਲਏ ਸਨ ਸੰਬੰਧ, ਹਜ਼ੂਰ ਉਹਨਾਂ ਵਿੱਚੋਂ ਜਿਨ੍ਹਾਂ ਦੀ ਟੁੱਟ ਗਈ ਸੀ ਕਲਗੀਧਰ ਪੁੱਤਰਾਂ ਨੂੰ ਵੇਖ ਕੇ ਅੱਖਾਂ ਵਿੱਚੋਂ ਅੱਥਰੂ ਨਹੀਂ ਸੱਟੇ। ਮਾਂ ਸਿੰਘ ਦੇ ਥਿੜਕਦੇ ਬੁੱਲ ਦੇਖ ਕੇ ਅੱਖਾਂ ਵਿੱਚੋਂ ਨੀਰ, ਅਤੇ ਸਿੱਖਾਂ ਨੂੰ ਕਿਹਾ, ਇੱਕ ਪਾਸਿਓਂ ਟੁੱਟੀ ਸੀ, ਦੋ ਪਾਸਿਓਂ ਤਾਂ ਨਹੀਂ ਨਾ। ਕਹਿਣ ਲੱਗੇ ਸੀ, ਸਮਝੇ ਨਹੀਂ, ਇੱਕ ਪਾਸਿਓਂ ਟੁੱਟੀ ਦੋ ਪਾਸਿਓਂ ਨਹੀਂ, ਇਹਦਾ ਅਰਥ ਕੀ? ਕਾਗਜ਼ ਕੱਢ ਕੇ ਕਹਿਣ ਲੱਗੇ, ਇਹ ਲਿਖ ਕੇ ਦੇ ਗਏ ਸਨ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਮੈਂ ਤਾਂ ਨਹੀਂ ਲਿਖ ਕੇ ਦਿੱਤਾ, ਤੁਸੀਂ ਮੇਰੇ ਸਿੱਖ ਨਹੀਂ, ਮੈਂ ਤੁਹਾਡਾ ਗੁਰੂ। ਲਿਖ ਕੇ ਇਹ ਦੇ ਕੇ ਗਏ, ਮੈਂ ਤਾਂ ਨਹੀਂ ਲਿਖ ਕੇ ਦਿੱਤਾ, ਟੁੱਟੇਗੀ ਤਾਂ। ਜੇ ਮੈਂ ਲਿਖ ਕੇ ਦਿੱਤਾ ਹੁੰਦਾ, ਮੈਨੂੰ ਪਤਾ ਸੀ ਮੇਰੇ ਨੇ ਪਰਤ ਕੇ ਜ਼ਰੂਰ ਆਉਣਗੇ, ਕਿਉਂਕਿ ਮੂਲ ਤੋਂ ਬਿਨਾਂ ਗੁਜ਼ਾਰਾ ਕੋਈ ਨਹੀਂ, ਘਰ ਤੋਂ ਬਿਨਾਂ ਟਿਕਾਣਾ ਕੋਈ ਨਹੀਂ। ਆਓ, ਇੱਕ ਤੁਸੀਂ ਉੱਦਮ ਕੀਤਾ, ਬੀਬੀ ਜੀ ਨੇ ਪ੍ਰੇਰਨਾ ਦਿੱਤੀ, ਗੁਰੂ ਗ੍ਰੰਥ ਸਾਹਿਬ ਨੇ ਮਿਹਰ ਕੀਤੀ, ਤੁਸੀਂ ਸੰਗਤਾਂ ਨੇ ਅਸੀਸ ਦਿੱਤੀ, ਰਾਗੀ ਸਿੰਘਾਂ ਨੇ ਸਹਿਯੋਗ ਦਿੱਤਾ। ਆਓ ਉਸ ਚੋਜੀ ਪ੍ਰੀਤਮ ਨੂੰ ਕਹੀਏ, ਅਸੀਂ ਭੁੱਲ ਗਏ ਹਾਂ ਬਾਪੂ, ਅਸੀਂ ਲਿਖ ਕੇ ਜਾਂਦੇ ਹਾਂ ਤੂੰ ਸਾਡਾ ਨਹੀਂ, ਪਰ ਤੂੰ ਕਦੀ ਵੀ ਨਹੀਂ ਲਿਖਦਾ ਕਿ ਤੁਸੀਂ ਮੇਰੇ ਨਹੀਂ। ਤੂੰ ਤਾਂ ਬਾਹਾਂ ਖੋਲ੍ਹ ਕੇ, ਦਰਵਾਜ਼ੇ ਖੋਲ੍ਹ ਕੇ ਅਜੇ ਵੀ ਇੰਤਜ਼ਾਰ ਕਰਨਾ ਹੈ। ਪਿਆਰਿਓ, ਇਸ ਧਰਤੀ 'ਤੇ ਹੀ, ਮਾਲਵੇ ਦੀ ਧਰਤੀ 'ਤੇ ਕਿਹਾ ਸੀ ਸੁੰਦਰ ਕੌਰ, ਜੇ ਫਤਿਹ ਸਿੰਘ ਦੇਖਣਾ ਹੋਵੇਗਾ, ਜਦੋਂ ਬਜ਼ੁਰਗ ਕੋਈ ਪੋਤੇ ਨੂੰ ਉਂਗਲ ਲਾ ਕੇ ਲਿਆਵੇਗਾ, ਉਹਦੇ ਸਿਰ ਦੇ ਕੇਸ ਹੋਣਗੇ। ਫਤਿਹ ਸਿੰਘ ਹਰ ਇੱਕ ਭੁਚੰਗੀ ਸਿੰਘ ਵਿੱਚੋਂ ਮੈਨੂੰ ਨਜ਼ਰ ਆਇਆ ਕਰੇਗਾ। ਆਓ, ਗੁਰੂ ਕਿਰਪਾ ਕਰੇ, ਇਸੇ ਵਿਸ਼ੇ ਨੂੰ ਆਪਾਂ ਕੱਲ੍ਹ ਅੱਗੇ ਤੋਰਾਂਗੇ। ਮੈਂ ਆਪ ਹੀ ਬੇਨਤੀ ਅਨਾਊਂਸ ਕਰਦੇ ਹਾਂ, ਦੇਖੋ ਕੱਲ੍ਹ ਨੂੰ ਸਮਾਂ ਕੱਢ ਕੇ ਆਇਓ, ਅਤੇ 6 ਵਜੇ ਪੂਰੇ, ਪਤਾ ਨਹੀਂ ਕਿਸ ਦੀ ਜ਼ਿੰਦਗੀ ਵਿੱਚ ਕਿਸ ਘੜੀ ਪਲਟਾ ਆ ਜਾਣਾ, ਇਹ ਤਾਂ ਅਚਨਚੇਤ ਹੀ ਖੇਡ ਵਾਪਰਦੀ ਹੈ, ਕਿਉਂਕਿ ਕੱਲ੍ਹ ਨੂੰ ਜੋ ਲਾਈਵ ਹੈ ਨਾ, ਉਹਨੂੰ ਅਸੀਂ ਮਿੰਟ ਦੋ ਮਿੰਟ ਅੱਗੇ ਪਿੱਛੇ ਨਹੀਂ ਕਰ ਸਕਾਂਗੇ। ਉਹ ਸਭ ਕੁਝ ਸਾਨੂੰ ਪਹਿਲਾਂ ਲਿਖ ਕੇ ਦੇਣਾ ਪੈਣਾ, ਉਹਨਾਂ ਨਾਲ ਨਾਲ ਰਾਗੀ ਸਿੰਘਾਂ ਦੇ ਨਾਮ ਦੇਣੇ। ਆਪ ਕਿਰਪਾ ਕਰੋ, ਕੱਲ੍ਹ ਨੂੰ ਛੁੱਟੀ ਵਾਲਾ ਦੇਣੇ, ਰੰਜੇਵੇਂ ਸੰਕੋਚ ਲਿਓ, ਪਿੰਡਾਂ ਵਾਲੇ ਪੱਠਾ ਦੱਥਾਂ ਅੱਜ ਕੱਲ੍ਹ ਤਾਂ ਇਹੀ ਕਰਨਾ ਹੈ ਨਾ, ਕਣਕ ਤਾਂ ਬੀਜੀ ਗਈ, ਪਾਣੀ ਤਾਂ ਰਾਤ ਨੂੰ ਕਿਸੇ ਨਾਲਾ ਹੁੰਦਾ, ਵੈਸੇ ਉਹ ਵੀ ਉਬਾਲੇ ਪਿਆਲੇ ਹੋਣੇ ਨੇ। ਰੁਝੇਵੇਂ ਸੰਕੋਚ ਕੇ ਕੱਲ੍ਹ ਦੇ ਦੀਵਾਨ ਵਿੱਚ ਵੱਧ ਚੜ੍ਹ ਕੇ ਆਓ। ਪਿਆਰਿਓ, ਕੱਲ੍ਹ ਨੂੰ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਰੰਗੀਲਾ ਦੁਰਗ ਵਾਲੇ, ਭਾਈ ਬਲਵਿੰਦਰ ਸਿੰਘ ਜੀ ਰੰਗੀਲਾ, ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ, ਉਹਨਾਂ ਤੋਂ ਇਲਾਵਾ ਦਵਿੰਦਰ ਸਿੰਘ ਜੀ ਸੋਢੀ, ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ, ਇਹ ਸਾਰੇ ਗੁਰੂ ਕੇ ਪਿਆਰੇ ਤੁਹਾਡੇ ਦਰਸ਼ਨ ਕਰਨ ਆ ਰਹੇ ਨੇ, ਅਤੇ ਕੱਲ੍ਹ ਨੂੰ ਇੱਕ ਘਰੋਂ ਮਨ ਬਣਾ ਕੇ ਆਇਓ। ਹੁਣ ਆਪਾਂ ਆਉਂਦੇ ਹਾਂ, ਚਲੋ ਚੱਲੀਏ ਗੁਰਦੁਆਰੇ, ਗਏ ਰੂਟੀਨ 'ਚ ਗਏ, ਇਹ ਨਹੀਂ ਸਮਝਦੇ ਸਾਡੇ ਅੰਦਰ ਅੱਜ ਕੁਝ ਵਾਪਰ ਸਕਦਾ। ਘਲੋਂ ਝੋਲੀ ਭਰ ਕੇ ਆਇਓ, ਅਤੇ ਚੇਤੇ ਰੱਖਿਓ ਕਿ ਸਤਿਗੁਰੂ ਟੁੱਟੇ ਜ਼ਰੂਰ ਹਾਂ, ਅੱਜ ਰਾਤ ਜਾ ਕੇ ਆਪਣੀ ਝੋਲੀ ਵਿੱਚ ਭਾਈ ਮਾਂ ਸਿੰਘ ਵਾਲੀ ਦਾਤ ਪਵਾ ਕੇ ਲਿਜਾਣੀ। ਮਨ ਬਣਾਵਾਂਗੇ ਤਾਂ, ਜੇ ਪਹਿਲਾਂ ਹੀ ਮਨ ਕੁਝ ਨਹੀਂ ਖਾਉਣਾ, ਕੁਝ ਨਹੀਂ ਬਣਨਾ, ਤਾਂ ਫਿਰ ਪੱਲੇ ਕੁਛ ਨਹੀਂ ਪੈਂਦਾ ਹੁੰਦਾ। 6 ਵਜੇ ਅਸੀਂ ਯਤਨ ਕਰਾਂਗੇ ਕਿ ਦੀਵਾਨ ਪ੍ਰਾਰੰਭ ਹੋ ਜਾਏ। ਆਪ ਸੰਗਤ ਸਹਿਯੋਗ ਦਿਓ, ਜਿੱਥੇ ਆਪ ਆਇਓ ਹੋਰਨਾਂ ਨੂੰ ਪ੍ਰੇਰ ਕੇ ਲਿਆਇਓ। ਇਸੇ ਵਿਸ਼ੇ ਨੂੰ ਆਪਾਂ ਕੱਲ੍ਹ ਨਾਮ ਧਾਮ ਅਤੇ ਗੁਰੂ ਦੇ ਚਰਨਾਂ ਵਿੱਚ ਜੁੜਨ ਦੀ ਗੱਲ ਕਰ ਸਕਾਂਗੇ। ਹੋਈਆਂ ਬੇਅੰਤ ਫੁੱਲਾਂ ਬਖਸ਼ ਦੇਣੀਆਂ, ਸ਼ਬਦ ਦੀ ਆਰੰਭਤਾ ਹੋਈ ਸੀ ਕੀਰਤਨ ਦਰਬਾਰ ਦੀ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਸੰਪੂਰਨਤਾ ਹੋਈ ਸੀ ਕਿ ਹੋ ਹੋ ਦਿਆਲ ਦਰਸ਼ਨ ਦਿਓ ਆਪਣਾ ਐਸੀ ਬਖਸ਼ ਕਰੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।